ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ ਤਨਨਾ ਬੁਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸਨ ਪਾਇਆ ਸਹਿਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ ਇਹ ਬਿਦ ਸੁਣ ਕੈ ਜਾਟਰੋ ਉੱਠ ਭਗਤੀ ਲਾਗਾ ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਵੈਦਰ ਖਰਾਬ ਹੋਣ ਦੇ ਬਾਵਜੂਦ ਵੀ ਗੁਰੂ ਦਰਬਾਰ ਵਿੱਚ ਪਹੁੰਚ ਕੇ ਸਤਸੰਗ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਜੇ। ਪਾਲਾ ਕੱਕਰ ਬਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਦੇ ਕਥਨ ਅਨੁਸਾਰ ਜਿਨ੍ਹਾਂ ਨੂੰ ਸਤਿਗੁਰੂ ਜੀ ਉਦਮ ਬਖਸ਼ਦੇ ਨੇ ਆਪਣੇ ਪਾਸ ਲੈ ਆਉਂਦੇ ਨੇ, ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ ਇੱਕ ਸੇਵਕ ਗੁਰ ਪਾਸ ਇੱਕ ਉਰਕਾਰੈ ਲਾਈਆਂ, ਹੋਰ ਵੀ ਬਹੁਤ ਸਾਰੇ ਅਨੰਤ ਪ੍ਰੇਮੀ ਘਰਾਂ ਵਿੱਚ ਇੰਟਰਨੈੱਟ ਦੀ ਸਹੂਲਤ ਦੇ ਦੁਆਰਾ ਵੀ ਕਥਾ ਕੀਰਤਨ ਦਾ ਆਨੰਦ ਮਾਣਦੇ ਨੇ। ਮਹਾਰਾਜ ਉਹਨਾਂ ਦੀਆਂ ਹਾਜ਼ਰੀਆਂ ਵੀ ਪ੍ਰਵਾਨ ਕਰਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਅੰਦਰ ਜਿਨ੍ਹਾਂ 15 ਭਗਤਾਂ ਦੀ ਗੁਰਬਾਣੀ ਹੈ, ਉਹਨਾਂ ਵਿੱਚੋਂ ਭਗਤ ਨਾਮਦੇਵ ਜੀ ਪ੍ਰਸਿੱਧ ਅਤੇ ਸ਼੍ਰੋਮਣੀ ਭਗਤ ਹਨ ਔਰ ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਉਹਨਾਂ ਦੇ ਜੀਵਨ ਤੋਂ ਆਪਾਂ ਸਿੱਖਿਆਵਾਂ ਅਤੇ ਬੜੇ ਵਡਮੁੱਲੇ ਪ੍ਰਸੰਗ ਵਿਚਾਰ ਕੇ ਕਥਾ ਦੇ ਨਿਯਤ ਕੀਤੇ ਹੋਏ ਸਮੇਂ ਦੇ ਅੰਦਰ ਅੰਦਰ ਸਿੱਖਿਆ ਲੈਣ ਦਾ ਆਨੰਦ ਲੈਣ ਦਾ ਉਪਰਾਲਾ ਕਰਾਂਗੇ। ਗੁਰੂ ਜੀ ਨੂੰ ਸੀਸ ਝੁਕਾਉਂਦਿਆਂ ਹੋਇਆਂ ਇੱਕ ਵਾਰ ਪ੍ਰੇਮ ਨਾਲ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਹਿੰਦੁਸਤਾਨ ਦੀ ਧਰਤੀ ਵੈਸੇ ਪੀਰਾਂ ਪੈਗੰਬਰਾਂ ਰਿਸ਼ੀਆਂ ਮੁਨੀਆਂ ਨੂੰ ਜਨਮ ਦੇਣ ਵਾਲੀ ਧਰਤੀ ਹੈ। ਭਾਰਤ ਦੇ ਮਹਾਰਾਸ਼ਟਰ ਸਟੇਟ ਦੇ ਅੰਦਰ ਸਤਾਰਾ ਨਾਮ ਦਾ ਜ਼ਿਲ੍ਹਾ, ਇਸ ਵਿੱਚ ਇੱਕ ਨਰਸੀ ਬਾਮਣੀ ਨਗਰ ਹੈ। ਉਸ ਪਿੰਡ ਦੇ ਵਿੱਚ ਭਾਗਾਂ ਵਾਲਾ ਦੰਪਤੀ ਜੋੜਾ ਰਹਿ ਰਿਹਾ ਹੈ। ਪਿਤਾ ਦਾ ਨਾਮ ਹੈ ਦਾਮ ਸੇਠੀ, ਮਾਤਾ ਦਾ ਨਾਮ ਹੈ ਗੁਨਾਬਾਈ। ਇਨ੍ਹਾਂ ਦੇ ਗ੍ਰਹਿ ਵਿਖੇ ਭਗਤ ਨਾਮਦੇਵ ਜੀ ਪ੍ਰਗਟ ਹੋਏ। ਭਗਤ ਨਾਮਦੇਵ ਜੀ ਨੂੰ ਬਚਪਨ ਤੋਂ ਹੀ ਪਿਤਾ ਦਾਮ ਸੇਠੀ ਜੀ ਨਾਲ ਲਿਜਾ ਕੇ ਧਾਰਮਿਕ ਮੰਦਰਾਂ ਦੇ ਵਿੱਚ ਸਤਿਕਾਰ ਪੂਜਾ ਕਰਦੇ ਰਹੇ ਔਰ ਬਚਪਨ ਵਿੱਚ ਉਹਨਾਂ ਦੇ ਹਿਰਦੇ ਦੇ ਉੱਪਰ ਅਕਾਲ ਨੂੰ ਮੰਨਣ ਦਾ ਸੰਸਕਾਰ ਹਿਰਦੇ ਦੇ ਉੱਪਰ ਡੂੰਘੀ ਛਾਪ ਛੱਡ ਗਿਆ। ਉਹਨਾਂ ਦੇ ਜੀਵਨ ਦੀ ਮੁੱਢਲੀ ਪਹਿਲੀ ਸਾਖੀ ਜੋ ਗੁਰਬਾਣੀ ਦੇ ਸ਼ਬਦਾਂ ਦੇ ਆਧਾਰ ਤੇ ਸਾਨੂੰ ਮਿਲਦੀ ਹੈ ਕਿ ਰੋਜ਼ਾਨਾ ਹੀ ਪਿਤਾ ਦਾਮ ਸੇਠੀ ਜੀ ਮੰਦਰ ਦੇ ਅੰਦਰ ਬੀਠਲ ਦੀ ਮੂਰਤੀ ਨੂੰ ਭੋਗ ਲਵਾਇਆ ਕਰਦੇ ਸਨ। ਇੱਕ ਦਿਨ ਉਹਨਾਂ ਨੂੰ ਕਿਤੇ ਜ਼ਰੂਰੀ ਕੰਮ ਪੈ ਗਿਆ। ਉਸ ਮੂਰਤੀ ਦੀ ਪੂਜਾ ਕਰਨ ਦੇ ਟਾਈਮ ਤੇ ਉਹਨਾਂ ਨੇ ਘਰ ਨਹੀਂ ਸੀ ਰਹਿਣਾ। ਆਪਣੇ ਸਪੁੱਤਰ ਨਾਮਦੇਵ ਜੀ ਨੂੰ ਇਹ ਸਾਰੀ ਸੇਵਾ ਸਮਝਾ ਕੇ ਚਲੇ ਗਏ ਨੇ। ਭਾਈ ਗੁਰਦਾਸ ਸਾਹਿਬ ਜ਼ਿਕਰ ਕਰਦੇ ਨੇ, ਕੰਮ ਕਿਤੇ ਪਿਓ ਚੱਲਿਆ ਨਾਮਦੇਵ ਨੂੰ ਅੱਖ ਸਧਾਇਆ, ਠਾਕੁਰ ਦੀ ਸੇਵਾ ਕਰੀ ਦੁੱਧ ਪਿਆਵਣ ਕਹਿ ਸਮਝਾਇਆ, ਨਾਮ ਦਿਓ ਇਸਨਾਨ ਕਰ ਕਪਲ ਗਾਏ ਦੋਹੇ ਕੇ ਲੈ ਆਇਆ। ਜੋ ਚਿੱਟੇ ਰੰਗ ਦੀਆਂ ਦੇਸੀ ਗਊਆਂ ਹੁੰਦੀਆਂ ਭਾਰਤ ਅੰਦਰ, ਉਹਨਾਂ ਨੂੰ ਕਪਾ ਆਖਿਆ ਕਰਦੇ ਸਨ। ਘਰ ਵਿੱਚ ਗਊ ਸੀ ਚਿੱਟੇ ਰੰਗ ਦੀ ਦੇਸੀ, ਨਾਮਦੇਵ ਸਾਹਿਬ ਜੀ ਨੇ ਉਹਦਾ ਦੁੱਧ ਪਾ ਲਿਆ ਹੈ ਇਹ ਇੱਕ ਗੜਵੇ ਦੇ ਵਿੱਚ, ਤੋ ਪਾ ਕਰਕੇ ਨਾਲ ਪਾਣੀ ਲੈ ਲਿਆ ਹੈ, ਬੀਠਲ ਦੇ ਮੰਦਰ ਵਿੱਚ ਪਹੁੰਚ ਗਏ ਨੇ। ਔਰ ਇਹ ਪ੍ਰਸੰਗ ਭਾਈ ਗੁਰਦਾਸ ਸਾਹਿਬ ਨੇ ਜਿਵੇਂ ਲਿਖਿਆ ਹੈ ਕਿ ਠਾਕੁਰ ਨੂੰ ਨਾਵਾਲ ਕਹਿ, ਪਹਿਲਾਂ ਪਾਣੀ ਦੇ ਨਾਲ ਉਸ ਮੂਰਤੀ ਦਾ ਇਸ਼ਨਾਨ ਕਰਵਾਇਆ, ठाकुर नू निवाल कै चरण उदक लै तिलक चढ़ाया, हाथ जोड़ बेनती करे दुध पियो जी गोबिंद राया, निश्चय कर आराध्या होए दयाल दर्स दिखलाया, भरी कटोरी नामदेव लै ठाकुर नू दुध पियाया। भाई गुरदास साहब ने इस पौड़ी दे विच प्रसंग दर्ज कर दिता है। गुरबाणी दे विचों इसका बड़ा सुंदर हवाला मिलता है। गुरबाणी विच इसे प्रसंग नाल संबंधित शब्द मिलता है, दूध कटोरा गड़वै पानी। दुध कटोरे विच पाया नामदेव साहब ने, गड़वे दे विच नाल पानी लै लिया। दूध कटोरा गड़वै पानी, कपल गाए नामे दोहे आनी, दूध पियो गोबिंदे राए, दूध पियो मेरो मन पति आए, ना ही ता घर को बाप रिसाए। इहदे विच इक गल वध मिलदी है कि प्रेम नाल बेनतियां करदे करदे प्रभु जी नूं कह रहे नहीं ते मेरा पिता मैनू गुस्से होवेगा, मेरा पिता मैनू मारेगा जेकर तुसी दुध ना पीता। ते इस तों अगे बड़ियां सुंदर पंक्तियां मिलदियां है कि सोयन कटोरी अमृत भरी, सुनहरी रंग दी कटोरी दुध रूप अमृत नाल भरी हुई है, लै नामे हर आगै धरी। लै करके नामदेव साहब ने बीठल दी मूर्ति दे अगे रखी हुई है, पर नाल नाल की हो रहा है, गुरबाणी दे शब्द विच हवाला मिलदा है कि परमात्मा जी हस रहे ने देख के छोटे जे नामदेव दी हिरदे दी शरदा नूं, ते उत्थे बचन आउंदे ने एक भगत मेरे हिरदै वसै, नामे देख नारायण हसै। परमात्मा कह रहा भगत तां मेरे बड़े ने, पर निक्की जी उम्र दा बचपन विच मेरा भगत मेरे नाल जिन्ने प्यार नाल गल्लां करदा है, इन्ने प्रेम नाल होर कोई नहीं करदा, इहदियां बेनतियां मेरे दिल विच ही वसदियां जांदियां। एक भगत मेरे हिरदै वसै, नामे देख नारायण हसै। नामदेव दी इस तरह दी बचाली भोली भाली सूरत नूं ते पक्के सच्चे प्रेम नूं देख के रब हस रिहा है, भई इनू विचारे नूं पता नहीं भई पूजा करन वाले तां मैनूं झूठा ही भोग लाउंदे ने, ना मैं पत्थर दी मूर्ति विच हां ते ना पत्थर दी मूर्ति कुछ खांदी पींदी है, पर ये मेरा निकड़ा जिहा भगत अज जिद करके बैठ गया, हुण देखदे जां तां इह उठ के चलिया जाएगा ते जां अज हुण मैनूं प्रगट हो के ते इहदा दुध पीणा ही पैणा। हुण परमात्मा जी हस रहे ने और एक भगत मेरे हिरदे वसै, नामे देख नारायण हसै। पर जद नामदेव साहब जी बेनतियां करदे करदे वैराग विच भी आ गए, इथों तक कह दिता कि हे प्रभु जी अगर तुसी नहीं कुछ छकोगे इहदा मतलब मेरे नाल रुस गए, जे मेरे बाप तो तुसी रोज छकदे सी ते जे तुसी नहीं छकोगे ते मैं भी कुछ नहीं छकिया करांगा। फिर जदों इतने प्रेम दी खिच पई आखिर परमात्मा नूं प्रगट होना पिया, पर याद रहे परमात्मा पत्थर चो नहीं निकलिया, परमात्मा तां जल थल महियल पूरिया स्वामी सिरजनहार, अनक भांत होए पसरिया नानक एकंकार, ए हवा पानी अग सृष्टि विच हर जगह ते रहण वाला परमेश्वर प्रगट हो गया ते उसने दुध छकिया। फिर अगे पंक्तियां आउंदियां कि नामे देख नारायण से, दूध पी आए भगत घर गया, नामे हर का दर्शन पाए। मोर ला दित्ती, स्टैंप लग गई, नहीं तो हो सकदा सी आने वाले समय च किते साखी का खंडन कर दिंदा कोई विद्वान भाई नहीं दुध नहीं पियाया, पर गुरबाणी च लिखिया आ गया कि दूध पी आए भगत घर गया। भगत भी नामदेव दुध पिया के ही अपने घर नूं वापस मुड़िया, नहीं तो प्रेम नाल बह गया बेनतियां करन वास्ते। नामे हर का दर्शन पया, ये भी मोहर लग गई कि उस वेले परमात्मा दे दर्शन भी होए और सामने दुध छकिया है। तो पिता दाम सेठी शाम नूं आके जदों पुछदे है ते जिहड़ियां गल्लां निकड़ी निकड़ी जबान दे नाल जदों नामदेव दसदे है कि इस तरह भगवान जी पहलां रुस गए, फिर मैं बेनतियां कीतियां कि मैं भी रुस जाणा है, फिर उन्होंने आके दुध छक लिया। नामदेव जी नूं पिता दाम सेठी ने मत्था चुमिया ते गल नाल लाया, प्यारे मैं ते सारी उम्र लंघ गई एक रस्मी तौर ते पूजा करदियां, पर तू अज पहले दिन ही परमेश्वर नूं रिझा लिया है। सचमुच ही वह परमेश्वर जिहड़ा है वह प्यार दे वस अपने भगतां नूं आण दर्शन दिंदा है, तू ते मेरे नालों कई साल अगां लंघ गया है, तू अज पहले दिन ही परमात्मा नूं प्रगट कर लिया। सुन नामदेव साहिब जी हुण वड्डे हो गए हैं तो उन्हां दी शादी माता पिता जी ने करन दा ख्याल बनाया। गोबिंद सेठी जी सन उन्हां दी धी सी, नाम सी राजा बाई, उहदे नाल माता पिता ने भगत नामदेव जी की शादी की। परमात्मा ने ਉਹਨਾਂ ਨੂੰ ਚਾਰ ਸਪੁੱਤਰ ਬਖਸ਼ਿਸ਼ ਕੀਤੇ, ਇੱਕ ਬੱਚੀ ਦੀ ਦਾਤ ਬਖਸ਼ਿਸ਼ ਕੀਤੀ। ਉਹਨਾਂ ਨੇ ਚਾਰੇ ਸਪੁੱਤਰਾਂ ਦੇ ਨਾਮ, ਇੱਕ ਦਾ ਮਹਾਂਦੇਵ, ਦੂਜੇ ਦਾ ਨਾਰਾਇਣ, ਤੀਜੇ ਦਾ ਬੀਠਲ ਤੇ ਚੌਥੇ ਦਾ ਗੋਬਿੰਦ। ਉਹਨਾਂ ਸੋਚਿਆ ਜਦੋਂ ਵੀ ਆਪਣੇ ਪੁੱਤਰ ਨੂੰ ਵੀ ਬੁਲਾਵਾਂ ਤੇ ਰੱਬ ਦੇ ਨਾਮ ਦੀ ਹੀ ਆਵਾਜ਼ ਮੇਰੇ ਮੂੰਹ ਤੋਂ ਨਿਕਲੇ। ਪਰ ਯਾਦ ਰਹੇ, ਜੇ ਸੱਚਮੁੱਚ ਹੀ ਕਿਸੇ ਨੇ ਬਹੁਤ ਸਹਿਣਸ਼ੀਲਤਾ ਦੇ ਨਾਲ ਹੀ ਬੋਲਣਾ, ਉਹ ਤੇ ਰੱਬ ਦੇ ਨਾਮ ਨਾਲ ਮਿਲਵਾਂ ਜੁਲਵਾਂ ਨਾਮ ਬੱਚੇ ਦਾ ਰੱਖ ਵੀ ਲਏ, ਤੇ ਜਿਸ ਨੂੰ ਨਹੀਂ ਆਪਣੇ ਆਪ ਦੇ ਕੰਟਰੋਲ ਦਾ ਪਤਾ, ਉਹਨੇ ਗਾਲ ਵੀ ਕੱਢ ਦੇਣੀ, ਉਹਨੇ ਬੁਰਾ ਵੀ ਕਹਿ ਦੇਣਾ, ਉਹਨੇ ਮਾੜਾ ਵੀ ਕਹਿ ਦੇਣਾ, ਨਿੰਦਿਆ ਵੀ ਕਰ ਦੇਣੀ, ਤੇ ਫਿਰ ਪਰਮਾਤਮਾ ਦੇ ਨਾਮ ਨਾਲ ਮਿਲਦਾ ਜੁਲਦਾ ਨਾਮ ਰੱਖਣਾ ਉਹ ਤਾਂ ਨੁਕਸਾਨਦੇਹ ਹੋ ਜਾਏਗਾ। ਪਰ ਨਾਮਦੇਵ ਸਾਹਿਬ ਵਰਗੇ ਭਗਤ, ਉਹਨਾਂ ਨੇ ਪਰਮਾਤਮਾ ਦੇ ਨਾਮ ਤੇ ਚਾਰੇ ਪੁੱਤਰਾਂ ਦਾ ਨਾਮ ਰੱਖਿਆ। ਇੱਕ ਉਹਨਾਂ ਨੂੰ ਪਰਮਾਤਮਾ ਨੇ ਸਪੁੱਤਰੀ ਦੀ ਦਾਤ ਬਖਸ਼ਿਸ਼ ਕੀਤੀ, ਉਹਦਾ ਨਾਮ ਉਹਨਾਂ ਨੇ ਰੱਖਿਆ ਲਿੰਬਾ ਬਾਈ। ਔਰ ਯਾਦ ਰਹੇ ਭਾਈ, ਚਾਰ ਪੁੱਤਰਾਂ ਦਾ ਤੇ ਇੱਕ ਧੀ ਦਾ ਬਾਪ ਵੀ ਇਤਨਾ ਵੱਡਾ ਭਗਤ ਬਣ ਸਕਦਾ ਜਿਹੜਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਦੇ ਅੰਦਰ ਕਾਮਯਾਬ ਹੁੰਦਾ ਤੇ ਉਹਦੀ ਬਾਣੀ ਨੂੰ ਮਹਾਰਾਜ ਆਪਣੀ ਬਾਣੀ ਦੇ ਨਾਲ ਬਰਾਬਰਤਾ ਦਿੰਦੇ ਹੈ। ਇਤਨਾ ਵੱਡਾ ਗ੍ਰਿਸਤੀ ਵੀ ਭਗਤ ਬਣ ਸਕਦਾ ਹੈ। ਭਗਤ ਨਾਮਦੇਵ ਸਾਹਿਬ ਜੀ ਪਰਮਾਤਮਾ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਪੰਡਰਪੁਰ ਦੇ ਵਿੱਚ ਮੰਦਰ ਹੈ, ਉੱਥੇ ਪੰਡੇ ਰਾਤ ਨੂੰ ਪੰਡਿਤ ਆਰਤੀ ਕਰਦੇ ਹੈ। ਆਰਤੀ ਕਰਨ ਵੇਲੇ ਨਾਮਦੇਵ ਸਾਹਿਬ ਜੀ ਉਹਨਾਂ ਦੇ ਨਾਲੋਂ ਜ਼ਿਆਦਾ ਪ੍ਰੇਮ ਵਿੱਚ ਰੰਗੇ ਹੋਏ ਸੀ, ਤੇ ਪ੍ਰੇਮੀ ਆਦਮੀ ਜੋ ਹੈ, ਜਿਹਦੀ ਬਿਰਤੀ ਲੱਗੀ ਹੋਵੇ, ਉਹਦਾ ਸੁਣਨ ਦਾ, ਉਹਦੇ ਸੁਣਨ ਦੇ ਵਿੱਚ ਕੋਈ ਹੋਰ ਰਸ ਹੁੰਦਾ ਹੈ, ਤੇ ਜਿਸਦੀ ਬਿਰਤੀ ਖਿੰਡੀ ਪੁੰਡੀ ਹੋਵੇ, ਉਸ ਨੂੰ ਕੁਝ ਨਹੀਂ ਸੁਣਾਈ ਦੇ ਰਿਹਾ ਹੁੰਦਾ, ਬੇਸ਼ੱਕ ਉੱਚੀ ਉੱਚੀ ਲਾਗੇ ਕੋਈ ਰੱਬ ਦਾ ਭਜਨ ਕੀਰਤਨ ਚੱਲ ਰਿਹਾ ਹੋਵੇ, ਜਦ ਉਹਦੇ ਕੰਨ ਜਿਹੜੇ ਹੋਰ ਕੁਝ ਸੁਣ ਰਹੇ ਹੁੰਦੇ। ਤੋ ਭਗਤ ਨਾਮਦੇਵ ਜੀ ਅੰਦਰ ਜਾ ਵੜੇ। ਅੰਦਰ ਜਾ ਕੇ ਆਪਣੀਆਂ ਉਹਨਾਂ ਨੇ ਲੱਕੜੀ ਦੀਆਂ ਖੜਾਵਾਂ ਉਤਾਰੀਆਂ ਤੇ ਉਹਨਾਂ ਨੂੰ ਟੱਕ ਟੱਕ ਕਰਕੇ ਵਜਾ ਕੇ ਤਾਲ ਨਾਲ ਮਿਲਾ ਲਿਆ, ਤੋ ਨਾਲ ਉਹ ਵੀ ਆਰਤੀ ਕਰਨ ਲੱਗ ਗਏ। ਜਦੋਂ ਟੱਕ ਟੱਕ ਦੀ ਆਵਾਜ਼ ਆਈ ਤੋ ਪੰਡਿਤ ਭਰਾਵਾਂ ਨੇ, ਪੰਡਿਤ ਵੀਰਾਂ ਨੇ ਦੇਖਿਆ ਭਾਈ ਇਹ ਕੌਣ ਆ ਗਿਆ, ਜਾਂ ਦੇਖਿਆ ਤੇ ਜਾਣਦੇ ਸਨ, ਕਹਿੰਦੇ ਸਨ ਇਹ ਸ਼ਿੰਬਾ ਨਾਮਾ ਆ ਗਿਆ, ਇਹਨੂੰ ਬਾਹਰ ਕੱਢੋ, ਮੰਦਰ ਪਿੱਟਿਆ ਚੱਲਿਆ। ਦੋ ਚਾਰ ਬੰਦਿਆਂ ਨੇ ਫੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਨਾਮਦੇਵ ਸਾਹਿਬ ਕਹਿੰਦੇ ਮੈਂ ਵੀ ਉਹੀ ਕੰਮ ਕਰ ਰਿਹਾ ਜਿਹੜਾ ਤੁਸੀਂ ਕਰ ਰਹੇ ਜੇ, ਮੈਂ ਵੀ ਤਾਂ ਭਗਵਾਨ ਦੀ ਆਰਤੀ ਵਿੱਚ ਸ਼ਾਮਲ ਹੋਇਆ। ਤੋ ਉਹ ਕਹਿੰਦੇ ਨਹੀਂ ਤੈਨੂੰ ਅਧਿਕਾਰ ਨਹੀਂ, ਤੂੰ ਬਾਹਰ ਚੱਲ। ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਨਾਮਦੇਵ ਸਾਹਿਬ ਜੀ ਨਾਲ ਨਾਲ ਕੰਧ ਦੇ ਹੋ ਕੇ ਪਿਛਲੇ ਪਾਸੇ ਜਾ ਬੈਠੇ ਹੈ। ਉੱਥੇ ਜਾ ਕੇ ਹੁਣ ਇੱਕ ਗਿਲਾ ਕਰ ਰਹੇ ਅਕਾਲ ਪੁਰਖ ਦੇ ਨਾਲ, ਪਰਮੇਸ਼ਰ ਦੇ ਨਾਲ ਕੁਝ ਬਚਨ ਕਰ ਰਹੇ। ਦੇਖੋ ਅਕਾਲ ਪੁਰਖ ਪਰਮੇਸ਼ਰ ਜਦੋਂ ਇੱਕ ਨੂੰ ਦੰਡ ਦਿੰਦਾ ਹੈ, ਤੋ ਜੇ ਕੋਈ ਧਰਮ ਦੀ ਆੜ ਦੇ ਹੇਠ ਇਹ ਕਹਿੰਦਾ ਕਿ ਇਸ ਧਰਮ ਦਾ ਮੈਂ ਆਗੂ ਤੇ ਮੈਂ ਕਾਬਜ ਹਾਂ, ਤੇ ਜਦ ਉਹ ਧੱਕੇਸ਼ਾਹੀ ਇਨਸਾਨੀਅਤ ਨਾਲ ਕਰਦਾ ਹੈ, ਤੇ ਰੱਬ ਦੇ ਹੀ ਬਣਾਏ ਸਿੱਖ ਨੇ, ਰੱਬ ਦੇ ਹੀ ਬਣਾਏ ਈਸਾਈ ਨੇ, ਰੱਬ ਦੇ ਹੀ ਬਣਾਏ ਮੁਸਲਮਾਨ ਨੇ, ਰੱਬ ਦੇ ਹੀ ਬਣਾਏ ਹਿੰਦੂ ਨੇ, ਰੱਬ ਦੇ ਹੀ ਬਣਾਏ ਬੋਧੀ ਨੇ, ਉਹ ਪਰਮੇਸ਼ਰ ਕਿਸੇ ਵੀ ਰੂਪ ਵਿੱਚ ਆ ਸਕਦਾ। ਇਸ ਹਿੰਦੂਆਂ ਦਾ ਮੰਦਰ ਤੇ ਹਿੰਦੂਆਂ ਪੰਡਿਤਾਂ ਨੇ, ਪੁਜਾਰੀਆਂ ਨੇ ਨਾਮਦੇਵ ਜੀ ਦੇ ਨਾਲ ਧੱਕਾ ਕੀਤਾ ਸੀ, ਤੇ ਉੱਥੇ ਨਾਮਦੇਵ ਸਾਹਿਬ ਜੀ ਬੈਠ ਕੇ ਆਖਣ ਲੱਗ ਪਏ, ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ। ਹੇ ਬਹੁਤ ਵੱਡਾ ਸਰੂਪ ਬਣਾ ਕੇ ਹੇ ਪਰਮੇਸ਼ਰ ਆ ਹੁਣ ਮੇਰੀ ਮਦਦ ਕਰ। ਜਿਨਹੇ ਆਕਾਸ ਕੁੱਲ ਹੈ ਸਿਰਕੀਨੀ ਕੌਸੈ ਸਪਤ ਪਿਆਲਾ। ਹੇ ਪਰਮੇਸ਼ਰ, ਜਿਸ ਤੇਰੇ ਸਿਰ ਦੇ ਉੱਤੇ ਤਾਂ ਸਾਰੇ ਵੱਡੇ ਆਕਾਸ਼ ਦੀ ਇੱਕ ਟੋਪੀ ਪਹਿਨੀ ਹੋਈ ਹੈ, ਜਿਹੜੇ ਥੱਲੇ ਸੱਤ ਪਤਾਲ ਦੱਸਦੇ ਨੇ ਉਹ ਤੇਰੀਆਂ ਖੜਾਵਾਂ ਹਨ। ਕੌਸੈ ਸਪਤ ਪਿਆਲਾ ਚਮਰ ਪੋਸ ਕਾ ਮੰਦਰ ਤੇਰਾ ਇਹ ਬਿਦ ਬਣੇ ਗੋਪਾਲਾ। ਹੇ ਪਰਮਾਤਮਾ, ਤੂੰ ਬਹੁਤ ਵੱਡੇ ਸਰੀਰ ਵਾਲਾ ਹੈ, ਬੜਾ ਸ਼ਕਤੀਸ਼ਾਲੀ ਹੈ, ਤੇ ਆ ਤੂੰ ਹੁਣ ਮੇਰੀ ਮਦਦ ਕਰ। ਛਪਨ ਕੋਟ ਕਾ ਪੇਹਨ ਤੇਰਾ ਸੋਲ ਹੈ ਸਹਿਸ ਇਜ਼ਾਰਾ। ਭਾਰ ਅਠਾਰਾ ਹੈ ਮੁਦਗਰ ਤੇਰਾ, ਜਿਤਨੀ ਅਠਾਰਾ ਹੈ ਭਾਰ ਬਨਸਪਤੀ ਹੈ ਨਾ, ਜਿਤਨੀਆਂ ਵੀ ਲੱਕੜਾਂ ਜਿਤਨੇ ਦਰਖਤ ਨੇ ਮਹਾਰਾਜ ਸਾਰੇ ਇਕੱਠੇ ਕਰ ਲਈਏ, ਤੇ ਜਿੱਡਾ ਵੱਡਾ ਲਾਠਾ ਲਾਠੀ ਬਣਦੀ ਹੈ ਨਾ, ਉਹ ਤੇਰੀ ਲਾਠੀ ਹੈ, ਤੂੰ ਮੋਢੇ ਤੇ ਚੁੱਕ ਕੇ ਲੈ ਕੇ ਆ। ਭਾਰ ਅਠਾਰ ਹੈ ਮੁਦਗਰ ਤੇਰਾ ਸਹਿਨਕ ਸਭ ਸੰਸਾਰਾ। ਹੇ ਮੇਰੇ ਮਾਲਕ ਅਕਾਲ ਪੁਰਖ, ਦੇਹੀ ਮਹਿਜਦ ਮਨ ਮੌਲਾਨਾ ਸਹਿਜ ਨਿਵਾਜ ਗੁਜਾਰਾ। ਹੁਣ ਇਹ ਨੇ ਹਿੰਦੂ, ਇਹਨਾਂ ਨੇ ਕੀਤੀ ਮੇਰੇ ਨਾਲ ਧੱਕੇਸ਼ਾਹੀ, ਤੇ ਹੇ ਪ੍ਰਮਾਤਮਾ ਤੂੰ ਹੁਣ ਇਸਲਾਮ ਵਾਲਿਆਂ ਦਾ ਰੂਪ ਧਾਰ ਕੇ ਆ ਜਾ। ਤੂੰ ਇਤਨਾ ਵੱਡਾ ਹੈ, ਤੇਰਾ ਸਰੀਰ ਹੀ ਤੇਰੀ ਮਸੀਤ ਹੈ, ਤੇਰਾ ਮਨ ਵਿੱਚ ਮੁੱਲਾਂ ਹੈ, ਤੇ ਗਿਆਨ ਦੀ ਤੂੰ ਨਵਾਜ ਉਚਾਰਦਾ ਹੈ। ਦੇਹੀ ਮਹਿਜਦ ਮਨ ਮੌਲਾਨਾ ਸਹਿਜ ਨਵਾਜ ਗੁਜਾਰਾ। ਬੀਬੀ ਕੌਲਾਂ ਸੌ ਕਾਇਨ ਤੇਰਾ ਨਿਰੰਕਾਰ ਆਕਾਰ ਹੈ। ਜਿਤਨੀ ਲਕਸ਼ਮੀ ਹੈ ਸਾਰੇ ਸੰਸਾਰ ਵਿੱਚ, ਉਹਦੇ ਨਾਲ ਤੇਰਾ ਨਿਕਾਹ ਹੋਇਆ, ਲਕਸ਼ਮੀ ਦਾ ਤੂੰ ਪਤੀ ਹੈ, ਤੇ ਹੇ ਨਿਰੰਕਾਰ ਤੂੰ ਆ ਮੇਰੀ ਮਦਦ ਕਰ। ਕਹਿੰਦੇ ਨੇ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨ ਹੋਏ ਤੋ ਸੱਚਮੁੱਚ ਬਹੁਤ ਵੱਡੇ ਆਕਾਰ ਦੇ ਵਿੱਚ ਪ੍ਰਮਾਤਮਾ ਲਾਗੇ ਆਣ ਕੇ ਖੜਾ ਹੋ ਗਏ। ਮੰਦਰ ਦੇ ਪਿੱਛੇ ਬੈਠੇ ਹੋਏ ਨੇ ਨਾਮਦੇਵ ਸਾਹਿਬ, ਤੇ ਜਦੋਂ ਪ੍ਰਮਾਤਮਾ ਜੀ ਆਏ ਤੋ ਜਦੋਂ ਉਹਨਾਂ ਨੇ ਹਾਲੇ ਤਿਆਰੀ ਕੀਤੀ ਕਿ ਮੈਂ ਆ ਗਿਆ ਤੇਰੀ ਮਦਦ ਦੇ ਵਾਸਤੇ, ਤੇ ਉਦੋਂ ਨਾਮਦੇਵ ਸਾਹਿਬ ਹੁਣ ਬੱਚਿਆਂ ਵਾਂਗ ਜਿੱਦਾਂ ਪੁੱਤਰ ਪਿਤਾ ਨਾਲ ਗਿਲਾ ਕਰਦਾ ਹੈ, ਤੇ ਨਾਮਦੇਵ ਸਾਹਿਬ ਜੀ ਕਹਿੰਦੇ ਭਗਤ ਕਰਤ ਮੇਰੇ ਤਾਲ ਛਿਨਾਏ ਕਿਹੇ ਪੇ ਕਰੋਂ ਪੁਕਾਰਾ। ਮੈਂ ਵੀ ਭਗਤੀ ਕਰ ਰਿਹਾ ਸੀ ਮੰਦਰ ਵਿੱਚ ਖਲੋ ਕੇ, ਤੇ ਮੇਰੇ ਛੈਣੇ ਮਹਾਰਾਜ ਤੂੰ ਖੁਹਾ ਦਿੱਤੇ ਐ, ਜੇ ਤੂੰ ਚਾਹੁੰਦਾ ਤੇ ਉਹਨਾਂ ਦੀ ਕੀ ਜ਼ਰੂਰਤ ਸੀ ਕਿ ਉਹ ਖੋ ਲੈਂਦੇ। ਭਗਤ ਨੇ ਭਗਤ ਨਾਮਦੇਵ ਸਾਹਿਬ ਨੇ ਆਪਣੇ ਪ੍ਰਭੂ ਦੇ ਨਾਲ ਗਿਲਾ ਕੀਤਾ, ਮੇਰੇ ਛੈਣੇ ਸਨ ਨਾ ਜਿਸ ਤਰ੍ਹਾਂ ਦੇ ਵੀ ਸਨ ਤੂੰ ਖੁਹਾਏ ਐ, ਜੇ ਪ੍ਰਮਾਤਮਾ ਤੇਰੀ ਮਰਜ਼ੀ ਹੁੰਦੀ ਤੇ ਉਹਨਾਂ ਦੀ ਕੀ ਜ਼ਰੂਰਤ ਸੀ ਖੋ ਲੈਂਦੇ। ਭਗਤ ਕਰਤ ਮੇਰੇ ਤਾਲ ਛਿਨਾਏ ਕਿਹੇ ਪਹਿ ਕਰੋਂ ਪੁਕਾਰਾ। ਮੈਂ ਤੈਨੂੰ ਛੱਡ ਕੇ ਹੋਰ ਕਿਹਦੇ ਅੱਗੇ ਪੁਕਾਰ ਕਰਦਾ। ਨਾਮੇ ਕਾ ਸੁਆਮੀ ਅੰਤਰਯਾਮੀ ਫਿਰੈ ਸਗਲ ਬੇਦੇਸ ਵਾਹ। ਉਹ ਕਹਿੰਦੇ ਮੇਰਾ ਸੁਆਮੀ ਹੈ ਤੂੰ, ਤੂੰ ਫਿਰਦਾ ਸਭ ਜਗ੍ਹਾ ਦੇ ਉੱਤੇ ਰਹਿਣਾ ਹੈ, ਬੇਦੇਸ਼ ਵਾਹ ਹੈ, ਇੱਕ ਦੇਸ਼ ਤੇਰਾ ਕੋਈ ਨਹੀਂ, ਹਰ ਜਗ੍ਹਾ ਤੇ ਤੂੰ ਰਹਿਣਾ ਹੈ। ਪਰਮਾਤਮਾ ਜੀ ਹਾਜ਼ਰ ਨੇ ਤੇ ਹੁਣ ਦੇਖ ਰਹੇ, ਤੇ ਨਾਮਦੇਵ ਸਾਹਿਬ ਜੀ ਪਿਆਰ ਵਿੱਚ ਬਚਨ ਕਰ ਰਹੇ ਹੈ, ਤੇ ਫਿਰ ਉਹ ਦੂਜਾ ਸ਼ਬਦ ਉਚਾਰਦੇ ਕਹਿੰਦੇ ਮੋਕ ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ, ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਭਾਵੇਂ ਇਹ ਲੋਕ ਮੈਨੂੰ ਧੱਕੇ ਮਾਰਦੇ ਹੈ, ਪਰ ਮੇਰੇ ਪਿਆਰੇ ਰਮਈਆ ਤੂੰ ਨਾ ਮੈਨੂੰ ਆਪਣੇ ਦਿਲ ਚੋਂ ਵਿਸਾਰੀ, ਤੂੰ ਮੈਨੂੰ ਆਪਣਾ ਬਣਾ ਕੇ ਰੱਖੀ। ਆਲਾਵੰਤੀ ਇਹੋ ਭ੍ਰਮ ਜੋ ਹੈ ਮੁਝ ਉੱਪਰ ਸਭ ਕੋ ਪਿਲਾ। ਆਲਾਵੰਤੀ ਦਾ ਅਰਥ ਹੁੰਦਾ ਘਰ ਵਾਲੇ। ਇਹਨਾਂ ਨੂੰ ਜਿਹੜਾ ਭਰਮ ਪਿਆ ਹੋਇਆ ਨਾ ਕਿ ਇਸ ਮੰਦਰ ਦੇ ਮਾਲਕ ਅਸੀਂ ਹੀ ਹਾਂ, ਅਸੀਂ ਹੀ ਇਸ ਮੰਦਰ ਦੇ ਘਰ ਵਾਲੇ ਹਾਂ, ਮਾਲਕ ਹਾਂ, ਇਹ ਮੇਰੇ ਉੱਪਰ ਕੋਪਿਲਾ, ਮੇਰੇ ਉੱਪਰ ਕ੍ਰੋਧੀ ਹੋਏ ਐ, ਮੈਨੂੰ ਇਹਨਾਂ ਨੇ ਧੱਕੇ ਮਾਰੇ ਐ, ਗੁੱਸੇ ਹੋਏ ਐ। ਆਲਾਵੰਤੀ ਇਹੋ ਭਰਮ ਜੋ ਹੈ ਮੁਝ ਉੱਪਰ ਸਭ ਕੋਪਿਲਾ, ਸੂਦ ਸੂਦ ਕਰ ਮਾਰ ਉਠਾਇਓ, ਕਹਾ ਕਰੋ ਬਾਪ ਬੀਠਲਾ। ਇਹਨਾਂ ਨੇ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਮਾਰ ਕੇ ਤੇ ਮੈਨੂੰ ਉਠਾਲ ਦਿੱਤਾ, ਅੰਦਰੋਂ ਕੱਢ ਦਿੱਤਾ, ਹੇ ਮੇਰੇ ਬੀਠਲਾ ਬਾਪ ਦੱਸ ਮੈਂ ਕੀ ਕਰਾਂ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ। ਤੇ ਪ੍ਰਮਾਤਮਾ ਨੇ ਭਾਖਿਆ ਦਿੱਤੀ, ਆਖਿਆ ਕੋਈ ਨੀ ਨਾਮਦੇਵ, ਤੂੰ ਤਾਂ ਜੀਵਨ ਮੁਕਤ ਮੇਰਾ ਭਗਤ ਹੈ। ਇਹ ਤੇ ਜਿਹੜੇ ਹੰਕਾਰ ਵਿੱਚ ਫਸੇ ਨੇ, ਇਹ ਤੇ 84 ਦੇ ਗੇੜ ਵਿੱਚ ਪਏ ਹੋਏ ਨੇ, ਇਹ ਜੂਨਾਂ ਦੇ ਵਿੱਚ ਪਏ ਹੋਏ ਨੇ। ਤੇ ਨਾਮਦੇਵ ਸਾਹਿਬ ਜੀ ਕਹਿੰਦੇ ਹੈ ਹੇ ਮੇਰੇ ਪਿਆਰੇ ਪ੍ਰਮਾਤਮਾ, ਮੂਏ ਹੋਏ ਜੋ ਮੁਕਤ ਦਿਓਗੋ, ਮੁਕਤ ਨਾ ਜਾਣੈ ਕੋਇਲਾ। ਮੈਂ ਜਦੋਂ ਮਰ ਜਾਵਾਂਗਾ ਪਿੱਛੋਂ ਤੂੰ ਮੈਨੂੰ ਮੁਕਤ ਕਰ ਦੇਗਾ, ਦੁਨੀਆਂ ਨੂੰ ਕੀ ਪਤਾ ਲੱਗੇਗਾ ਕਿ ਨਾਮਦੇਵ ਨੂੰ ਭਗਤੀ ਕਰਨ ਦਾ ਕੋਈ ਲਾਭ ਮਿਲਿਆ ਕਿ ਨਹੀਂ ਮਿਲਿਆ। ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇਲਾ। ਇਹ ਪੰਡੀਆ ਮੋਕੋ ਢੇਡ ਕਹਿਤ, ਇਹ ਜਿਹੜੇ ਪੰਡਿਤ ਨੇ ਇਹ ਮੈਨੂੰ ਪਸ਼ੂ ਕਹਿੰਦੇ ਆ, ਢੇਡ ਕਹਿੰਦੇ ਆ, ਮੂਰਖ ਕਹਿੰਦੇ ਆ। ਇਹ ਪੰਡੀਆ ਮੋਕੋ ਢੇਡ ਕਹਿਤ, ਤੇਰੀ ਪੈਜ ਪਛਾਉਂਡੀ ਹੋਏ ਲਾ। ਹੇ ਪ੍ਰਭੂ, ਜਿਹੜਾ ਤੇਰੇ ਨਾਮ ਨਾਲ ਜੁੜਿਆ ਨਾ ਕਿ ਤੂੰ ਆਪਣੀ ਪੈਜ ਰੱਖਦਾ ਹੈ, ਤੇ ਅੱਜ ਜੇ ਮੇਰੀ ਇਹ ਹੱਤਕ ਲੋਕਾਂ ਤੱਕ ਪਹੁੰਚ ਗਈ, ਤੇਰੀ ਪੈਜ ਪਿੱਛੇ ਪੈ ਜਾਣੀ ਓ, ਤੇਰੇ ਨਾਮ ਦੀ ਉਪਮਾ ਘਟਣੀ ਓ, ਤੇਰੀ ਪੈਜ ਪਛਾਉਂਡੀ ਹੋਏ ਲਾ। ਤੁਮ ਜੋ ਦਿਆਲ ਕਿਰਪਾਲ ਕਹੀਅਤ ਹੈ। ਜਦੋਂ ਪ੍ਰਮਾਤਮਾ ਨਾਲ ਇਉਂ ਬਚਨ ਕਰ ਰਹੇ ਸਨ ਨਾਮਦੇਵ ਜੀ, ਤੇ ਪ੍ਰਮਾਤਮਾ ਖੜਾ ਸੀ ਬਹੁਤ ਵੱਡਾ ਆਕਾਰ ਬਣਾ ਕੇ, ਉੱਥੇ ਫਿਰ ਅੱਗੇ ਪੰਕਤੀ ਆਉਂਦੀ, ਇਕਦਮ ਅਕਾਲ ਪੁਰਖ ਨੇ ਕੀ ਕੀਤਾ ਹੈ, ਜਦੋਂ ਨਾਮਦੇਵ ਸਾਹਿਬ ਕਹਿ ਰਹੇ ਤੁਮ ਜੋ ਦਿਆਲ ਕਿਰਪਾਲ ਕਹੀਅਤ ਹੈ, ਤੇ ਇੰਨੀ ਦੇਰ ਨੂੰ ਕੀ ਹੋਇਆ, ਅਤ ਭੁਜ ਭਏ ਉਪਾਰਲਾ। ਅਤ ਭੁਜ, ਭੁਜ ਦਾ ਨਾਮ ਬਾਹਾਂ, ਤੇ ਅਤ ਦਾ ਅਰਥ ਅਤ ਕਰਾ ਦੇਣ ਵਾਲੀਆਂ ਬਾਹਾਂ। ਅਕਾਲ ਪੁਰਖ ਨੇ ਬਹੁਤ ਤਕੜੀਆਂ ਬਾਹਾਂ ਬਣਾਈਆਂ। ਅਤ ਭੁਜ ਭਇਓ ਉਪਾਰਲਾ, ਫੇਰ ਦੀਆ ਦੇਹਰਾ ਨਾਮੇ ਕਹੋ ਪੰਡੀਆਂ ਕਹੋ ਪਿਛਵਾਰਲਾ। ਪਕੜ ਕੇ ਉਸ ਦੇਹਰੇ ਨੂੰ ਤੇ ਬਾਹਾਂ ਦੇ ਨਾਲ ਪ੍ਰਮਾਤਮਾ ਨੇ ਘੁਮਾ ਦਿੱਤਾ, ਜਿਸ ਪਾਸੇ ਨਾਮਦੇਵ ਸਾਹਿਬ ਜੀ ਬੈਠੇ ਸੀ ਉਸ ਵੱਲ ਉਸਦਾ ਮੁੱਖ ਦਰਵਾਜ਼ਾ ਕਰ ਦਿੱਤਾ। ਫੇਰ ਦੀਆ ਦੇਹਰਾ ਨਾਮੇ ਕਹੋ ਪੰਡੀਆਂ ਕਹੋ ਪਿਛਵਾਰਲਾ, ਪੰਡੀਆਂ ਦੇ ਪੰਡਿਤਾਂ ਦੇ ਵਾਲੇ ਪਾਸੇ ਪਿੱਛਾ ਪਾਸਾ ਕਰ ਦਿੱਤਾ, ਤੇ ਨਾਮਦੇਵ ਸਾਹਿਬ ਜੀ ਵਾਲੇ ਪਾਸੇ ਉਸਦਾ ਮੁੱਖ ਦਰਵਾਜ਼ਾ ਕਰ ਦਿੱਤਾ। ਤਾਂ ਫਿਰ ਉਹ ਸ਼ਬਦ ਭਗਤ ਨਾਮਦੇਵ ਸਾਹਿਬ ਨੇ ਜਿਹੜਾ ਬੜਾ ਪ੍ਰਸਿੱਧ ਆਪਾਂ ਬੜਾ ਸੁਣਦੇ ਕੀਰਤਨ ਦੇ ਵਿੱਚ, ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀ ਨੜੀ ਜਾਤ ਮੇਰੀ ਯਾਦ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕਉ ਆਇਆ, ਲੇ ਕੰਬਲੀ। ਉਸ ਵਕਤ ਕੰਬਲੀ ਦੀ ਬੁੱਕਲ ਮਾਰੀ ਹੋਵੇਗੀ ਨਾਮਦੇਵ ਸਾਹਿਬ ਨੇ, ਬਾਣੀ ਚ ਬਚਨ ਆਉਂਦਾ ਹੈ, ਲੇ ਕੰਬਲੀ ਚੱਲਿਓ ਪਲਟਾਏ, ਦੇਹੁਰੇ ਪਾਛੈ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੋ ਰਾ ਫਿਰ ਹੈ। ਉਹ ਹਰ ਗੁਣ ਕਿਹੜੇ ਸਨ ਜਿਹੜੇ ਆਪਾਂ ਸ਼ਬਦ ਸਾਂਝੇ ਕੀਤੇ ਹੈ, ਪਰਮਾਤਮਾ ਦੇ ਨਾਲ ਬਚਨ ਕਰ ਰਹੇ ਸਨ। ਜਿਉਂ ਜਿਉਂ ਨਾਮਾ ਹਰ ਗੁਣ ਉੱਚਰੈ ਭਗਤ ਜਨਾ ਕੋ ਦੇਹੋ ਰਾ ਫਿਰ ਹੈ। ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ, ਜਿਸ ਨੇ ਅਕਾਲ ਪੁਰਖ ਗੁਰਦੇਵ ਸਰੂਪ ਪ੍ਰਭੂ ਦੇ ਨਾਲ ਮਿੱਤਰਤਾ ਬਣਾਈ ਹੋਵੇ ਉਸਦਾ ਮੋਢਾ ਨਹੀਂ ਥੱਲੇ ਲੱਗਦਾ, ਉਹ ਹਾਰਦਾ ਨਹੀਂ। ਪਾਤਸ਼ਾਹ ਕਹਿੰਦੇ ਜੋ ਗੁਰਦੇਵ ਤਾਂ ਕੰਧ ਨਹੀਂ ਹਿਰੈ, ਉਹਦਾ ਕੰਧਾ ਉਹਦਾ ਮੋਢਾ ਹਾਰਦਾ ਨਹੀਂ ਥੱਲੇ ਨਹੀਂ ਲੱਗਦਾ। ਜੋ ਗੁਰਦੇਵ ਕੰਧ ਨਹੀਂ ਹਿਰੈ ਜੋ ਗੁਰਦੇਵ ਦੇਹੋ ਰਾ ਫਿਰੈ। ਜਦੋਂ ਗੁਰਦੇਵ ਵੱਲ ਹੋਵੇ ਪਰਮਾਤਮਾ ਵੱਲ ਹੋਵੇ ਤੇ ਫਿਰ ਲੋੜ ਪੈ ਜਾਏ ਤੇ ਦੇਹੋਰਾ ਵੀ ਘੁੰਮ ਜਾਂਦਾ ਹੈ, ਪਰ ਪਿੱਠ ਨਹੀਂ ਲੱਗਦੀ, ਮੋਢਾ ਨਹੀਂ ਥੱਲੇ ਲੱਗਦਾ। ਜੋ ਗੁਰਦੇਵ ਤਾਂ ਛਾਪਰ ਛਾਈ ਜੋ ਗੁਰਦੇਵ ਸੇਜ ਨਿਕਸਾਈ। ਜਦ ਪਰਮਾਤਮਾ ਵੱਲ ਹੋਵੇ ਪਰਮਾਤਮਾ ਨੂੰ ਰਿਝਾਇਆ ਹੋਵੇ ਫਿਰ ਜਗਤ ਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਹੁੰਦੀ ਹੈ। ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ। ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਆਪਾਂ ਜਦੋਂ ਸੋਧਰ ਲੱਗਦਾ ਉਦੋਂ ਹਰ ਯੁੱਗ ਯੁੱਗ ਭਗਤ ਵਾਲਾ ਸ਼ਬਦ ਜਦੋਂ ਪੜ੍ਹਦੇ ਹਾਂ ਉਹਦੇ ਚ ਪਾਤਸ਼ਾਹ ਨੇ ਜ਼ਿਕਰ ਕੀਤਾ, ਟੂਕ ਮਾਤਰ ਕੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਨਾਮਦੇਵ ਸਾਹਿਬ ਜੀ ਦੀ ਬਹੁਤ ਮਹਾਨ ਪ੍ਰਸਿੱਧੀ ਜਗਤ ਦੇ ਵਿੱਚ ਹੋ ਗਈ, ਪਰ ਰੱਬ ਦੇ ਪਿਆਰੇ ਕਿਸੇ ਇੱਕ ਜਗ੍ਹਾ ਦੇ ਨਾਲ ਕੋਈ ਇਤਨਾ ਸੁਨੇਹ ਨਹੀਂ ਪਾ ਕੇ ਰੱਖਦੇ, ਕੇਵਲ ਪਰਮਾਤਮਾ ਦੇ ਨਾਮ ਨਾਲ ਹੀ ਉਹਨਾਂ ਦਾ ਸੁਨੇਹ ਹੋਇਆ ਕਰਦਾ ਹੈ ਔਰ ਪਰਮਾਤਮਾ ਦੇ ਨਾਲ ਹੀ ਮਿੱਤਰਤਾ ਹੋਇਆ ਕਰਦੀ ਹੈ। ਸਮੇਤ ਪਰਿਵਾਰ ਦੇ ਮਾਤਾ ਪਿਤਾ ਨੂੰ ਵੀ ਨਾਲ ਲੈ ਲਿਆ, ਪਰਿਵਾਰ ਨੂੰ ਵੀ ਨਾਲ ਲੈ ਲਿਆ, ਕਹਿੰਦੇ ਚਲੋ ਆਪਾਂ ਤਾਂ ਕਿਰਤ ਕਰਨੀ ਹੈ। ਤੋ ਕਿਰਤ ਆਪਣੀ ਜੋ ਖਾਨਦਾਨੀ ਹੈ ਕਿ ਕੱਪੜੇ ਕਿਸੇ ਦੇ ਧੋ ਦਿੱਤੇ, ਤੋ ਹੋਰ ਸੋ ਛਾਪੇ ਲਾ ਦਿੱਤੇ ਸ਼ਾਵਲਾਂ ਦੇ ਉੱਤੇ, ਤੋ ਜਿਤਨੀ ਮਿਹਨਤ ਮਿਲੀ ਉਹ ਆਪਾਂ ਲੈ ਕੇ ਆਪਾਂ ਜਿੱਥੇ ਵੀ ਕਿਤੇ ਹੋਇਆ ਕਰਾਂਗੇ ਉੱਥੋਂ ਆਪਾਂ ਆਟਾ ਦਾਲ ਰਸਤ ਖਰੀਦ ਕੇ ਆਪਾਂ ਪ੍ਰਸ਼ਾਦਾ ਬਣਾ ਲਿਆ ਕਰਾਂਗੇ, ਚਲੋ ਨਾਲ ਨਾਲ ਭਾਰਤ ਵਿੱਚ ਦੁਨੀਆਂ ਵਿੱਚ ਵਿਚਰਦੇ ਹਾਂ ਘੁੰਮਦੇ ਹਾਂ ਫਿਰਦੇ ਹਾਂ। ਤੋ ਉੱਥੋਂ ਸਤਾਰਾ ਜ਼ਿਲ੍ਹੇ ਦੇ ਵਿੱਚੋਂ ਆਪਣੇ ਨਗਰ ਨਰਸੀ ਬਾਮਣੀ ਤੋਂ ਚੱਲ ਕੇ ਸਮੇਤ ਪਰਿਵਾਰ ਦੇ ਚੱਲਦੇ ਚੱਲਦੇ ਦਿੱਲੀ ਪਹੁੰਚ ਗਏ ਨੇ। ਦਿੱਲੀ ਦਾ ਉਸ ਵੇਲੇ ਦਾ ਬਾਦਸ਼ਾਹ ਬਿਨ ਤੁਗਲਕ, ਉੱਥੇ ਜਦ ਨਾਮਦੇਵ ਸਾਹਿਬ ਜੀ ਦਾ ਸੰਗਤਾਂ ਸਤਿਕਾਰ ਕਰਨ ਲੱਗ ਗਈਆਂ, ਤੋ ਆਖਰ ਸ਼ਾਸਕ ਲੋਕ ਕਦੇ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਕਿਸੇ ਇੱਕ ਵਿਅਕਤੀ ਦੇ ਪਿੱਛੇ ਬਹੁਤ ਦੁਨੀਆ ਲੱਗ ਜਾਏ। ਇਹ ਉਦੋਂ ਤੋਂ ਲੈ ਕੇ ਅੱਜ ਤੱਕ ਚੱਲਦਾ ਆਉਂਦਾ, ਸਤਾ ਤੇ ਸੱਤ ਇਹ ਟਕਰਾਉਂਦੇ ਰਹਿੰਦੇ ਨੇ ਆਪਸ ਵਿੱਚ, ਤੋ ਕਿਸੇ ਇੱਕ ਵਿਅਕਤੀ ਦੇ ਪਿੱਛੇ ਬਹੁ ਪਬਲਿਕ ਬਹੁ ਦੁਨੀਆ ਜਦ ਲੱਗੀ ਹੋਵੇ ਸਤਾਧਾਰੀ ਕਦੇ ਬਰਦਾਸ਼ਤ ਨਹੀਂ ਕਰ ਸਕਦੇ। ਬਿਨ ਤੁਗਲਕ ਨੂੰ ਸ਼ਿਕਾਇਤ ਲੱਗੀ ਹੈ ਕਿ ਸ਼ਿੰਬਾ ਬਰਾਦਰੀ ਚੋਂ ਇੱਕ ਨਾਮਦੇਵ ਇੱਥੇ ਆਇਆ, ਉਹਦੇ ਪਾਸ ਬਹੁਤ ਸੰਗਤਾਂ ਆਉਂਦੀਆਂ ਨੇ ਔਰ ਉਹ ਭਗਤ ਭਗਤ ਉਸ ਨੂੰ ਕਹਿੰਦੀਆਂ ਨੇ, ਪਰ ਭਗਤ ਉਹ ਕਿਵੇਂ ਬਣ ਸਕਦਾ, ਉਹ ਤਾਂ ਜਾਤ ਦਾ ਸ਼ੂਦਰ ਹੈ ਤੇ ਸ਼ੂਦਰ ਨੂੰ ਤਾਂ ਨਾਮ ਜਪਣ ਦਾ ਅਧਿਕਾਰ ਹੀ ਹੈ ਨੀ, ਇਸ ਵਾਸਤੇ ਬਾਦਸ਼ਾਹ ਸਾਡੀ ਤੇਰੇ ਅੱਗੇ ਅਰਜੋਈ ਹੈ, ਜੇ ਇੱਦਾਂ ਸ਼ੂਦਰ ਵੀ ਭਗਤ ਬਣਨ ਲੱਗੇ ਤੇ ਸਾਡਾ ਪੰਡਤਾਂ ਦਾ ਕੀ ਬਣੇਗਾ, ਇਸ ਕਰਕੇ ਇਹਦੀ ਪ੍ਰੀਖਿਆ ਲੈਣੀ ਚਾਹੀਦੀ ਹੈ। ਬਾਦਸ਼ਾਹ ਕੰਨਾਂ ਦੇ ਕੱਚੇ ਹੁੰਦੇ ਨੇ। ਬਾਦਸ਼ਾਹ ਬਿਨ ਤੁਗਲਕ ਨੇ ਕੀ ਕੀਤਾ, ਨਾਮਦੇਵ ਸਾਹਿਬ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ। ਨਾਮਦੇਵ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲੈ ਆਉਂਦਾ ਤੇ ਬਾਦਸ਼ਾਹ ਕਹਿੰਦਾ ਕਿ ਤੇਰੇ ਵਿੱਚ ਕੀ ਸ਼ਕਤੀ ਹੈ, ਕੋਈ ਸ਼ਕਤੀ ਹੈ ਤੇ ਵਿਖਾਲ। ਭਗਤ ਜੀ ਕਹਿੰਦੇ ਨਾ ਮੇਰੇ ਵਿੱਚ ਕੋਈ ਸ਼ਕਤੀ ਹੈ ਨਾ ਮੈਂ ਕੋਈ ਵਿਖਾਲ ਸਕਦਾ, ਮੈਂ ਤੇ ਆਪਣੀ ਕਿਰਤ ਕਰਕੇ ਤੇ ਰੋਜੀ ਖਾਨਾ ਤੇ ਪਰਮਾਤਮਾ ਦੀ ਭਗਤੀ ਕਰਦਾ, ਉਹਨੂੰ ਯਾਦ ਕਰਦਾ। ਕਹਿੰਦਾ ਨਹੀਂ, ਅਸੀਂ ਇਹ ਨਹੀਂ ਸਹਿਣ ਕਰ ਸਕਦੇ ਕਿ ਤੇਰੇ ਮਗਰ ਇੰਨੀ ਦੁਨੀਆਂ ਤੁਰੇ ਔਰ ਤੇਰੇ ਕੋਲ ਇੰਨੇ ਲੋਕ ਆ ਕੇ ਤੈਨੂੰ ਭਗਤ ਜੀ ਆਖਣ, ਇਸ ਵਾਸਤੇ ਤੈਨੂੰ ਕੋਈ ਪ੍ਰੀਖਿਆ ਦੇਣੀ ਪਏਗੀ ਜਿਸ ਤੋਂ ਪਤਾ ਲੱਗੇ ਤੂੰ ਭਗਤ ਹੈ ਕਿ ਪਖੰਡੀ ਹੈ। ਮਰੀ ਹੋਈ ਗਊ ਲੱਭ ਕੇ ਲਿਆਉਣ ਵਾਸਤੇ, ਮਰਿਆ ਹੋਇਆ ਜਾਨਵਰ ਲੱਭ ਕੇ ਲਿਆਉਣ ਵਾਸਤੇ ਕਿਹਾ ਗਿਆ ਔਰ ਉਹਦੇ ਸਿਪਾਹੀਆਂ ਨੇ ਇੱਕ ਮਰੀ ਗਊ ਚੁੱਕ ਲਿਆਂਦੀ। ਹੁਣ ਉਹ ਮਰੀ ਹੋਈ ਗਊ ਕੁਝ ਸਮਾਂ ਪਹਿਲਾਂ ਦੀ ਹੀ ਮਰੀ ਹੋਏਗੀ, ਕਿਉਂਕਿ ਉਸ ਵਕਤ ਤਾਂ ਮਾਰੀ ਨਹੀਂ ਗਈ, ਇਸ ਤਰ੍ਹਾਂ ਤੇ ਇਤਿਹਾਸ ਵਿੱਚ ਨਹੀਂ ਆਉਂਦਾ। ਕੁਝ ਸਮਾਂ ਪਹਿਲਾਂ ਦੀ ਮਰੀ ਹੋਈ ਗਊ ਹੈ, ਉਹ ਲਿਆਂਦੀ ਲਿਆ ਕਰਕੇ ਬਾਦਸ਼ਾਹ ਨਾਮਦੇਵ ਸਾਹਿਬ ਨੂੰ ਕਹਿੰਦਾ ਕਿ ਤੈਨੂੰ ਵਕਤ ਦੇ ਦਿੱਤਾ ਗਿਆ 7 ਘੜੀਆਂ ਦੇ ਅੰਦਰ ਅੰਦਰ ਇਸ ਨੂੰ ਜਿਉਂਦੀ ਕਰ ਦੇ, ਨਹੀਂ ਤਾਂ ਤੇਰੀ ਧੌਣ ਧੜ ਦੇ ਨਾਲੋਂ ਲਾ ਕੇ ਅਲੱਗ ਕਰ ਦਿੱਤੀ ਜਾਏਗੀ। ਨਾਮਦੇਵ ਸਾਹਿਬ ਜੀ ਕਹਿੰਦੇ ਆ ਇਉਂ ਹੋ ਨਹੀਂ ਸਕਦਾ, ਜਿਹੜਾ ਰੱਬ ਨੇ ਮਾਰ ਦਿੱਤਾ ਉਹ ਜਿਉਂਦਾ ਨਹੀਂ ਹੋ ਸਕਦਾ। ਹਾਂ ਜੇ ਰੱਬ ਜਿਉਂਦਾ ਕਰੇ ਤੇ ਫਿਰ ਹੋ ਵੀ ਸਕਦਾ, ਪਰ ਮੇਰਾ ਕੀਤਾ ਨਹੀਂ ਕੁਛ ਵੀ ਹੋ ਸਕਦਾ। ਪਰ ਜਿਹੜੇ ਬਾਦਸ਼ਾਹ ਹੁੰਦੇ ਆ ਜਾਂ ਸ਼ਾਸਕ ਹੁੰਦੇ ਆ ਜਾਂ ਡਿਕਟੇਟਰਸ਼ਿਪ ਜਿਹੜੇ ਚਲਾਉਂਦੇ ਨੇ, ਉਹ ਨਹੀਂ ਸਹਿਣ ਕਰ ਸਕਦੇ ਕਿ ਸਾਡੇ ਅੱਗੇ ਕੋਈ ਸੱਚੀ ਗੱਲ ਵੀ ਸਾਨੂੰ ਮੂੰਹ ਤਾਂ ਕਰਕੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਸਾਨੂੰ ਕੋਈ ਗੱਲ ਆਖ ਦੇਵੇ। ਉਹ ਇਹਨੇ ਵਿੱਚ ਵੀ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਆ। ਹੋਇਆ ਕਿ ਬਾਣੀ ਦੇ ਵਿੱਚ ਇਹ ਸਾਰਾ ਸ਼ਬਦ ਆਉਂਦਾ ਹੈ, ਸੁਲਤਾਨ ਪੁੱਛੈ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਸੁਲਤਾਨ ਕਹਿੰਦਾ ਓਏ ਨਾਮਿਆਂ, ਮੈਂ ਅੱਜ ਦੇਖਣਾ ਕਿ ਜਿਸ ਰਾਮ ਨੂੰ ਰੱਬ ਨੂੰ ਤੂੰ ਜਪਦਾ ਹੈ, ਤੇਰਾ ਭਲਾ ਉਹ ਕੋਈ ਕੰਮ ਵੀ ਕਰਦਾ। ਨਾਮਾ ਸੁਲਤਾਨੇ ਬੰਧ ਲਾ, ਦੇਖੋ ਤੇਰਾ ਹਰ ਬੀਠਲਾ। ਨਾਮਦੇਵ ਸਾਹਿਬ ਨੂੰ ਸੁਲਤਾਨ ਬਿਨ ਤੁਗਲਕ ਨੇ ਬਣਾ ਦਿੱਤਾ, ਬੰਨ ਦਿੱਤਾ ਤੇ ਕਹਿੰਦਾ ਅੱਜ ਦੇਖਣਾ ਤੇਰਾ ਬੀਠਲ ਜਿਸ ਨੂੰ ਤੂੰ ਮੰਨਦਾ ਹੈ। ਦੇਖੋ ਤੇਰਾ ਹਰ ਬੀਠਲਾ, ਬਿਸਮਲ ਗਊ ਦੇਹੋ ਜੀ ਆਏ, ਨਾਤਰ ਗਰਦਨ ਮਾਰੋਂ ਠਾਏ। ਕਹਿੰਦਾ ਇਹ ਬਿਸਮਲ ਦਾ ਅਰਥ ਹੈ ਮਰੀ ਹੋਈ, ਇਹ ਗਊ ਜਿਉਂਦੀ ਕਰਦੇ, ਨਹੀਂ ਤਾਂ ਤੇਰੀ ਗਰਦਨ ਧੜ ਨਾਲੋਂ ਲਾਹ ਕੇ ਥੱਲੇ ਸੁੱਟ ਦੇਵਾਂਗਾ। ਬਿਸਮਲ ਗਊ ਦੇਹੋ ਜੀ ਆਏ, ਨਾਤਰ ਗਰਦਨ ਮਾਰੋਂ ਠਾਏ। ਅੱਗਿਓਂ ਨਾਮਦੇਵ ਸਾਹਿਬ ਕਹਿੰਦੇ ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਲ ਕੀਆ ਨਾ ਜੀਵੈ ਕੋਏ। ਹੇ ਬਾਦਸ਼ਾਹ ਇਸ ਤਰ੍ਹਾਂ ਕਿਵੇਂ ਹੋ ਸਕਦਾ, ਜਿਹੜਾ ਮਰ ਗਿਆ ਉਹ ਨਹੀਂ ਜਿਉਂਦਾ ਹੋ ਸਕਦਾ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਰੱਬ ਜੋ ਮਰਜ਼ੀ ਕਰ ਦੇਵੇ ਪਰ ਮੇਰਾ ਕੀਤਾ ਕੁਛ ਨਹੀਂ ਹੋ ਸਕਦਾ। ਇੰਨੇ ਬਚਨ ਜਦੋਂ ਹੋਏ, ਬਾਦਸ਼ਾਹ ਚੜਿਓ ਅਹੰਕਾਰ, ਉਹਨੂੰ ਹੰਕਾਰ ਚੜ ਗਿਆ ਹੋਰ, ਭਈ ਮੇਰੇ ਅੱਗੇ ਗੁਲਾਮ ਹੈ ਮੇਰਾ, ਮੈਂ ਇਹਨੂੰ ਗ੍ਰਿਫਤਾਰ ਕੀਤਾ ਹੋਇਆ ਫਿਰ ਵੀ ਮੇਰੇ ਅੱਗੇ ਬੋਲਦਾ, ਇਹਨੂੰ ਹੰਕਾਰ ਚੜ ਗਿਆ। ਇਹ ਕਹਿੰਦਾ ਇੱਕ ਖੂੰਖਾਰ ਫੌਜ ਦੇ ਵਿੱਚੋਂ ਹਾਥੀ ਲਿਆਵੋ ਜਿਹੜਾ ਕਿ ਮਾਰ ਦਿੰਦਾ ਏ ਬੰਦੇ ਨੂੰ, ਦੇਖਦਿਆਂ ਮਾਰ ਦਿੰਦਾ, ਉਹਦੇ ਸਿਰ ਵਿੱਚ ਕੁੰਡੇ ਮਾਰ ਮਾਰ ਕੇ ਉਹਨੂੰ ਗੁੱਸਾ ਚੜਾ ਕੇ ਲੈ ਕੇ ਆਓ। ਹੁਣ ਬਾਦਸ਼ਾਹ ਚੜਿਓ ਅਹੰਕਾਰ, ਗਜ ਹਸਤੀ ਦੀਨੋ ਚਮਕਾਰ। ਚਮਕਾਰ ਦਾ ਅਰਥ ਉਹਦੀਆਂ ਅੱਖਾਂ ਚਮਕਾ ਦਿੱਤੀਆਂ, ਭਾਵ ਉਹਨੂੰ ਗੁੱਸਾ ਚੜਾ ਕੇ ਸੱਟਾਂ ਮਾਰ ਕੇ ਹਾਥੀ ਨੂੰ ਉਹਦੀਆਂ ਅੱਖਾਂ ਜਿਹੜੀਆਂ ਨੇ ਉਹ ਲਾਲ ਕੱਢ ਦਿੱਤੀਆਂ ਤੇ ਕਹਿੰਦੇ ਹੁਣ ਨਾਮਦੇਵ ਨੂੰ ਇਹਦੇ ਅੱਗੇ ਸੁੱਟੋ ਤੇ ਨਾਮਦੇਵ ਨੂੰ ਹਾਥੀ ਮਾਰ ਦੇਵੇ। ਹੁਣ ਜਦ ਇਹ ਹਾਲਤ ਸਾਰੀ ਬਣ ਗਈ ਤੇ ਨਾਮਦੇਵ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਗੋਨਾ ਬਾਈ ਜੀ ਉੱਥੇ ਸਨ, ਦਿੱਲੀ ਨਾਲ ਗਏ ਹੋਏ ਸਨ, ਉਹ ਰੋਣ ਲੱਗ ਗਏ। ਤੋ ਅੱਗੇ ਬਾਣੀ ਵਿੱਚ ਆਉਂਦਾ ਹੈ ਕਿ ਰੁਦਨ ਕਰੇ ਨਾਮੇ ਕੀ ਮਾਏ, ਰੋਂਦੇ ਹੈ ਮਾਤਾ ਜੀ, ਕਹਿੰਦੇ ਹੈ ਹੇ ਨਾਮਦੇਵ ਜਿਹੜੀ ਗੱਲ ਬਾਦਸ਼ਾਹ ਕਹਿੰਦਾ ਇਵੇਂ ਹੀ ਮੰਨ ਜਾ, ਤੇ ਕਾਹਦੇ ਵਾਸਤੇ ਤੂੰ ਮਰਨਾ ਹੈ, ਮੈਥੋਂ ਨਹੀਂ ਜਰਿਆ ਜਾਂਦਾ। ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜਹੇ ਖੁਦਾਏ। ਤੂੰ ਆਪਣੇ ਤਰੀਕੇ ਨਾਲ ਭਜਨ ਕਰਨਾ ਛੱਡ ਦੇ। ਬਾਦਸ਼ਾਹ ਕਹਿੰਦਾ ਕਿ ਇਸਲਾਮ ਧਰਮ ਦੇ ਮੁਤਾਬਕ ਭਜਨ ਕਰ ਲੈ, ਇਸਲਾਮ ਨੂੰ ਕਬੂਲ ਕਰ ਲੈ, ਤੂੰ ਉਸ ਤਰੀਕੇ ਨਾਲ ਭਜਨ ਕਰ ਲੈ। ਪਰ ਨਾਮਦੇਵ ਸਾਹਿਬ ਅੱਗਿਓਂ ਕਹਿੰਦੇ ਆ ਜੇ ਹੇ ਮਾਂ ਤੂੰ ਮੈਨੂੰ ਧਰਮ ਤੋਂ ਬਦਲ ਕੇ, ਮੇਰਾ ਧਰਮ ਬਦਲਣ ਵਾਸਤੇ ਸਲਾਹ ਦਿੰਦੀ ਹੈ, ਤੇ ਨਾ ਹਾਂ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜੈ ਤਾਂ ਹਰ ਗੁਣ ਗਾਏ। ਫਿਰ ਜੇ ਇਸ ਤਰ੍ਹਾਂ ਦੀ ਹੀ ਸਲਾਹ ਦੇਣੀ ਹੈ, ਨਾ ਮੈਂ ਤੇਰਾ ਪੁੱਤਰ ਤੇ ਨਾ ਤੂੰ ਤੇਰੀ ਤੂੰ ਮੇਰੀ ਮਾਂ ਹੈ, ਮੇਰਾ ਤੇ ਸਰੀਰ ਵੀ ਧਰਤੀ ਤੇ ਡਿੱਗ ਪਵੇ ਟੁਕੜੇ ਟੁਕੜੇ ਹੋ ਕੇ, ਫਿਰ ਵੀ ਮੈਂ ਰੱਬ ਦੇ ਗੁਣ ਗਾਉਣੇ ਬੰਦ ਨਹੀਂ ਕਰਨੇ। ਨਾ ਹਾਂ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜੈ ਤਾਂ ਹਰ ਗੁਣ ਗਾਏ। ਫਿਰ ਕੀ ਹੋ ਰਿਹਾ, ਕਰੈ ਗਜਿੰਦ ਸੁੰਡ ਕੀ ਚੋਟ, ਨਾਮਾ ਉਬਰੈ ਹਰ ਕੀ ਓਟ। ਉਹ ਜੋ ਹਾਥੀ ਲਿਆਂਦਾ ਸੀ ਉਹ ਸੁੰਡ ਦੇ ਨਾਲ ਨਾਮਦੇਵ ਸਾਹਿਬ ਨੂੰ ਮਾਰਨ ਦੀ ਕੋਸ਼ਿਸ਼ ਕਰਦਾ, ਪਰ ਨਾਮਦੇਵ ਸਾਹਿਬ ਜੀ ਦਾ ਵਾਲ ਵੀ ਵਿੰਗਾ ਨਹੀਂ ਹੋ ਰਿਹਾ, ਉਹ ਰੱਬ ਦੀ ਓਟ ਦੇ ਨਾਲ ਨਾਮਦੇਵ ਸਾਹਿਬ ਜੀ ਉਭਰ ਰਹੇ ਨੇ, ਭਾਵ ਬਚ ਰਹੇ ਨੇ। ਕਰੈ ਗਜਿੰਦ ਸੁੰਡ ਕੀ ਚੋਟ, ਨਾਮਾ ਉਬਰੈ ਹਰ ਕੀ ਓਟ। ਇਹ ਸਾਰਾ ਕੁਛ ਬਿਨ ਤੁਗਲਕ ਬਾਦਸ਼ਾਹ ਉੱਚੀ ਜਗ੍ਹਾ ਤੇ ਬੈਠ ਕੇ ਆਪ ਕਰਵਾ ਰਿਹਾ ਸੀ, ਤੇ ਨਾਲੇ ਮੂੰਹ ਦੇ ਵਿੱਚ ਹੰਕਾਰੀ ਮਨੁੱਖ, ਜਿਵੇਂ ਆਪਾਂ ਕਹਿੰਦੇ ਬੁੜ ਬੁੜ ਕਰਨਾ, ਇਵੇਂ ਬੁੜ ਬੁੜ ਕਰ ਰਿਹਾ ਤੇ ਕਹਿ ਰਿਹਾ, ਕਹਿੰਦਾ ਕਾਜੀ ਮੁੱਲਾ ਕਰੇ ਸਲਾਮ, ਇਨ ਹਿੰਦੂ ਮੇਰਾ ਮਲਿਆ ਮਾਨ। ਕਹਿੰਦਾ ਮੇਰੇ ਧਰਮ ਵਿੱਚ ਵੀ ਧਾਰਮਿਕ ਬੰਦੇ ਹੈਗੇ ਹੀ ਆ, ਕਾਜੀ ਨੇ ਮੁੱਲਾ ਨੇ ਜਦੋਂ ਮੇਰੇ ਕੋਲ ਆਉਂਦੇ ਆ ਨਾ ਮੈਨੂੰ ਝੁੱਕ ਕੇ ਸਲਾਮ ਕਰਦੇ ਹੈ। ਇਹ ਜਿਹੜਾ ਹਿੰਦੂ ਹੈ ਨਾਮਦੇਵ ਹੈ, ਇਹਨੇ ਤੇ ਮੇਰਾ ਮਾਣ ਫਖਰ ਹੀ ਖਤਮ ਕਰ ਦਿੱਤਾ, ਇਹ ਮੇਰੇ ਅੱਗੇ ਆਕੜ ਕੇ ਗੱਲ ਕਰਦਾ ਹੈ। ਕਹਿੰਦੇ ਆ ਇਹ ਕਹਿੰਦਾ ਬਿਨ ਤੁਗਲਕ ਕਾਜੀ ਮੁੱਲਾ ਕਰੇ ਸਲਾਮ, ਇਨ ਹਿੰਦੂ ਮੇਰਾ ਮਲਿਆ ਮਾਨ। ਜਦ ਹੁਣ ਨਾਮਦੇਵ ਸਾਹਿਬ ਦੇ ਗ੍ਰਿਫਤਾਰ ਹੋਣ ਦੀ ਖਬਰ ਦਿੱਲੀ ਵਿੱਚ ਫੈਲੀ ਹੋਈ ਹੈ, ਦਿੱਲੀ ਦੀਆਂ ਸੰਗਤਾਂ ਨੇ ਇੱਕ ਮੀਟਿੰਗ ਕੀਤੀ ਬਹੁਤ ਵੱਡੀ, ਬੀਬੀਆਂ ਬਜ਼ੁਰਗ ਬੱਚੇ ਸਾਰੇ ਉਸ ਵਿੱਚ ਸ਼ਾਮਲ ਹੋਏ ਹੈ, ਤੋ ਸਾਰੇ ਕਹਿੰਦੇ ਆਪਾਂ ਨਾਮਦੇਵ ਸਾਹਿਬ ਨੂੰ ਛਡਾਈਏ, ਤੇ ਰਾਜੇ ਲਾਲਚੀ ਬੜੇ ਹੁੰਦੇ, ਇਹਨਾਂ ਨੂੰ ਲਾਲਚ ਦੇ ਦਈਏ, ਪੈਸਿਆਂ ਦਾ ਲਾਲਚ ਦੇ ਦਈਏ, ਤੇ ਦੱਸੋ ਸਾਧ ਸੰਗਤ ਜੀ ਆਪਾਂ ਕੀ ਉਦਮ ਕਰਨ ਨੂੰ ਤਿਆਰ ਹੈ। ਤੋ ਸਾਰੀਆਂ ਬੀਬੀਆਂ ਨੇ ਵੀ ਆਵਾਜ਼ ਦੇ ਦਿੱਤੀ, ਕਹਿੰਦੀਆਂ ਠੀਕ ਹੈ, ਸਾਡੇ ਘਰਾਂ ਵਿੱਚ ਜਿੰਨੇ ਸਾਡੇ ਗਹਿਣੇ ਹੈ, ਬੱਚਿਆਂ ਦੇ ਕੜੇ ਹੈ, ਛੱਲੇ ਛਾਪਾਂ, ਸਾਰਾ ਸੋਨਾ ਲਿਆ ਕੇ ਅਸੀਂ ਤੁਹਾਡੇ ਅੱਗੇ ਸੁੱਟ ਦਿੰਦੇ ਹਾਂ, ਤੁਸੀਂ ਬਾਦਸ਼ਾਹ ਨਾਲ ਗੱਲ ਕਰੋ, ਆਪਾਂ ਨਾਮਦੇਵ ਸਾਹਿਬ ਭਗਤ ਜੀ ਨੂੰ ਜ਼ਰੂਰ ਛਡਾਉਣਾ। ਸੰਗਤ ਵਿੱਚ ਫੈਸਲਾ ਹੋ ਗਿਆ ਵੀ ਸੋਨਾ ਤੇ ਆਪਣੇ ਕੋਲ ਇੰਨਾ ਬਣ ਜਾਣਾ ਵੀ 50-60 ਕਿਲੋ ਬਣ ਜਾਣਾ। ਤੇ ਇਹਨਾਂ ਨੇ ਵਿਚਾਰ ਕਰਕੇ ਰਾਜੇ ਦੇ ਕੋਲ ਪਹੁੰਚਣਾ ਕੀਤਾ। ਮੋਹਤਵਾਰ ਬੰਦਿਆਂ ਨੇ ਜਾ ਕੇ ਕਹਿੰਦੇ, ਬਾਦਸ਼ਾਹ ਬੇਨਤੀ ਸੁਨੇਹੋ, ਸਾਡੀ ਬੇਨਤੀ ਸੁਣ, ਨਾਮੇ ਸਰ ਪਰ ਸੋਨਾ ਲਿਹੋ, ਨਾਮਦੇਵ ਸਾਹਿਬ ਨੂੰ ਤਕੜੀ ਚ ਬਿਠਾ ਲੈ, ਦੂਜੇ ਪਾਸੇ ਅਸੀਂ ਸੋਨਾ ਤੋਲ ਕੇ ਤੈਨੂੰ ਉਹਦੇ ਬਰਾਬਰ ਦੇ ਦਿੰਨੇ, ਪਰ ਨਾਮਦੇਵ ਨੂੰ ਛੱਡ ਦੇ। ਇਹ ਬਿਨ ਤੁਗਲਕ ਕਹਿੰਦਾ, ਕਹਿੰਦਾ ਮਾਲ ਲਿਓ ਤਾਂ ਦੋਜਕ ਪਰੋਂ, ਦੀਨ ਛੋੜ ਦੁਨੀਆ ਕੋ ਭਰੋਂ। ਕਹਿੰਦਾ ਮੈਂ ਤਾਂ ਉਸ ਬੰਦੇ ਨੂੰ ਮੁਸਲਮਾਨ ਬਣਾ ਕੇ ਤੇ ਮੈਂ ਤੇ ਖੁਦਾ ਦੀ ਖੁਸ਼ੀ ਲੈ ਰਿਹਾ, ਤੇ ਮੈਨੂੰ ਖੁਦਾ ਮੇਰਾ ਪੁੱਛੂਗਾ ਭਈ ਤੂੰ ਪਹਿਲਾਂ ਇਰਾਦਾ ਕੀਤਾ ਸੀ ਉਸ ਬੰਦੇ ਨੂੰ ਆਪਣੇ ਧਰਮ ਵਿੱਚ ਲਿਆਉਣਾ, ਤੇ ਹੁਣ ਤੂੰ ਸੋਨਾ ਲੈ ਕੇ ਤੇ ਉਹ ਇਰਾਦਾ ਆਪਣਾ ਛੱਡ ਦਿੱਤਾ। ਇਹਦਾ ਮਤਲਬ ਲਾਲਚ ਲੈ ਕੇ, ਲਾਲਚ ਕਰਕੇ ਤੂੰ ਆਪਣੇ ਧਰਮ ਦਾ ਨਿਯਮ ਛੱਡ ਦਿੱਤਾ। ਦੇਖੋ ਇੰਨੀ ਟੂਕ ਮਾਤਰ ਜੋ ਗੱਲ ਹੈ, ਜੇ ਕਿਤੇ ਸਾਡਿਆਂ ਮਨਾਂ ਵਿੱਚ ਵੱਸ ਜਾਏ। ਬਾਦਸ਼ਾਹ ਹੈ ਜਿਸ ਨੂੰ 60-70 ਕਿਲੋ ਅੱਜ ਤੋਂ 6 ਸਦੀਆਂ ਪਹਿਲਾਂ ਸੋਨਾ ਮਿਲ ਰਿਹਾ, ਤੇ ਉਹ ਕਹਿੰਦਾ ਨਹੀਂ ਇਹ ਸੋਨਾ ਮੈਨੂੰ ਮਾੜਾ ਹੈ, ਪਰ ਇੱਕ ਬੰਦਾ ਜੇ ਮੈਂ ਮੁਸਲਮਾਨ ਧਰਮ ਵਿੱਚ ਲੈ ਆਵਾਂ ਤੇ ਉਹ ਮੇਰੇ ਲਈ ਫਾਇਦੇਮੰਦ ਦਾ ਕੰਮ ਹੈ। ਦੇਖੋ ਜੇ ਕਿਤੇ ਅਸੀਂ ਤਹੱਈਆ ਇਹ ਕਰ ਲਈਏ ਭਈ ਅਸੀਂ ਵੀ ਹੋਰਨਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਕਰਨਾ, ਪਰ ਹੋਰਨਾਂ ਨੂੰ ਤਾਂ ਕਰਾਂਗੇ ਪਹਿਲਾਂ ਆਪ ਖੁਦ ਹੋਵਾਂਗੇ। ਸੋ ਰਹੋ ਵਿਚਾਰ। ਨਾਮਦੇਵ ਸਾਹਿਬ ਜੀ ਨੂੰ ਉਹ ਕਹਿੰਦਾ ਮੈਂ ਨਹੀਂ ਛੱਡਣਾ, ਮੈਂ ਤਾਂ ਇਹਨੂੰ ਮੁਸਲਮਾਨ ਬਣਾਵਾਂਗਾ ਜਾਂ ਇਹਨੂੰ ਮੌਤ ਦੇ ਘਾਟ ਉਤਾਰਾਂਗਾ। ਉਹ ਸੰਗਤਾਂ ਵਿਚਾਰੀਆਂ ਉਦਾਸ ਹੋ ਕੇ ਚੱਲੀਆਂ ਗਈਆਂ। ਬਾਦਸ਼ਾਹ ਨੇ ਕਹਿ ਦਿੱਤਾ ਮਾਲ ਲਿਓ ਤਾਂ ਦੋਜਕ ਪਰੋਂ, ਦੀਨ ਛੋੜ ਧਰਮ ਨੂੰ ਕਹਿੰਦਾ ਮੈਂ ਛੱਡ ਦੇਵਾਂ, ਦੁਨੀਆਂ ਕੋ ਭਰੋਂ ਤੇ ਆਪਣੇ ਦੁਨੀਆਂ ਦੇ ਖਜ਼ਾਨੇ ਭਰ ਲਵਾਂ। ਕਹਿੰਦਾ ਮੈਂ ਇਸ ਤਰ੍ਹਾਂ ਕਦੀ ਵੀ ਨਹੀਂ ਕਰ ਸਕਦਾ। ਉਹ ਵਿਚਾਰੇ ਉਦਾਸ ਹੋ ਕੇ ਚਲੇ ਗਏ। ਜਾਂ ਨਾਮਦੇਵ ਸਾਹਿਬ ਵੱਲ ਵੇਖਿਆ ਤਾਂ ਪਾਵਹੋਂ ਬੇੜੀ ਹੱਥੋਂ ਤਾਲ, ਪੈਰਾਂ ਵਿੱਚ ਬੇੜੀਆਂ ਹੱਥ ਵਿੱਚ ਹੱਥ ਘੜੀਆਂ, ਪਰ ਨਾਮਾ ਗਾਵੈ ਗੁਣ ਗੋਪਾਲ। ਉਹ ਫਿਰ ਵੀ ਪ੍ਰਭੂ ਦੇ ਗੁਣ ਗਾ ਰਹੇ ਹੈ ਤੇ ਨਾਲ ਨਾਲ ਨਾਮਦੇਵ ਸਾਹਿਬ ਕਹਿ ਰਹੇ ਹੈ ਗੰਗ ਜਮਨ ਜੋ ਉਲਟੀ ਬਹਿ ਤਾਂ ਉਹ ਨਾਮਾ ਹਰ ਕਰਤਾ ਰਹੇ। ਨਾਮਦੇਵ ਸਾਹਿਬ ਕਹਿੰਦੇ ਗੰਗਾ ਨੇ ਆਪਣਾ ਸੁਭਾਅ ਬਦਲਾਉਣਾ, ਜਮਨਾ ਨੇ ਆਪਣਾ ਸੁਭਾਅ ਬਦਲਾਉਣਾ ਤੇ ਬੇਸ਼ੱਕ ਬਦਲਾ ਲੈ, ਉਲਟੀ ਦਿਸ਼ਾ ਨੂੰ ਤੁਰ ਪਵੇ, ਪਰ ਮੈਂ ਨੀ ਕਦੇ ਵੀ ਮੂਵ ਹੋਵਾਂਗਾ ਆਪਣੇ ਸਟੈਂਡ ਤੋਂ। ਉਹ ਕਹਿੰਦੇ ਮੈਂ ਤਾਂ ਡਟ ਕੇ ਰਹਾਂਗਾ ਤਾਂ ਉਹ ਨਾਮ ਹਰ ਕਰਤਾ ਰਹੇ। ਇੰਨੀ ਦੇਰ ਨੂੰ ਜੋ ਲਾਗੇ ਸਿਪਾਹੀ ਖੜੇ ਸਨ ਉਹਨਾਂ ਨੂੰ ਵਕਤ ਦੱਸਿਆ ਹੋਇਆ ਸੀ ਕਿ 7 ਘੜੀਆਂ ਤੱਕ ਹੀ ਨਾਮਦੇਵ ਨੂੰ ਟਾਈਮ ਦੇਣਾ ਤੇ ਪਰੇ ਮਰੀ ਹੋਈ ਗਊ ਵੀ ਪਈ ਹੋਈ ਹੈ, ਮੱਛਾ ਅਜੇ ਉਹਦਾ ਜਿਉਂਦਾ ਸੀਗਾ। ਤੋ ਉਹ ਗਊ ਵੀ ਪਈ ਹੋਈ, ਬਾਦਸ਼ਾਹ ਇੱਕ ਪਾਸੇ ਬੈਠਾ ਹੋਇਆ, ਸਿਪਾਹੀ ਕਹਿੰਦੇ ਓਏ ਨਾਮਿਆਂ 7 ਘੜੀਆਂ ਦਾ ਘੜਿਆਲ ਵੱਜ ਗਿਆ ਹੈ, ਮੁੱਖ ਕਿਲੇ ਦੇ ਮੁੱਖ ਦਰਵਾਜ਼ੇ ਦੇ ਬਾਰ ਬਾਰ ਘੜਿਆਲ ਹੈ, ਵੱਜ ਗਿਆ, 7 ਘੜੀਆਂ ਹੋ ਗਈਆਂ ਤੇ ਹੁਣ ਥੋੜੇ ਹੀ ਮਿੰਟ ਨੇ, ਤੇਰੀ ਧੌਣ ਜਿਹੜੀ ਹੈ ਨਾ ਉਹ ਹੁਣ ਉਤਾਰ ਦੇਣੀ ਹੈ, ਤੇ ਜੇ ਤੇਰੇ ਵਿੱਚ ਕੋਈ ਸ਼ਕਤੀ ਹੈ ਤੇ ਵਰਤਾ ਲੈ ਤੇ ਬਚ ਲੈ। ਉਸ ਵੇਲੇ ਨਾਮਦੇਵ ਸਾਹਿਬ ਜੀ ਨੇ ਮਨ ਵਿੱਚ ਅਜੇ ਥੋੜਾ ਜਿਹਾ ਫੁਰਨਾ ਲਿਆਂਦਾ ਹੈ ਭਈ ਮੇਰਾ ਮਾਲਕ ਤੇ ਇੰਨੀ ਦੇਰ ਲਾਉਂਦਾ ਹੀ ਨਹੀਂ ਹੁੰਦਾ, ਉਹ ਅਜੇ ਆਇਆ ਹੀ ਨਹੀਂ, ਅਜੇ ਟਾਈਮ ਵੀ ਲੰਘ ਗਿਆ। 7 ਘੜੀ ਜਬ ਬੀਤੀ ਸੁਣੀ, ਅਜਹੂ ਨਾ ਆਇਓ ਤੇਰੇ ਭਵਨ ਧਣੀ। ਉਸੇ ਵੇਲੇ ਅਜੇ ਖਿਆਲ ਹੀ ਕੀਤਾ, ਪਾਖੰਤਣ ਬਾਜ ਬਜਾਏ ਲਾ, ਗਰਡ ਚੜੇ ਗੋਬਿੰਦ ਆਏ ਲਾ। ਅੱਜ ਪਰਮਾਤਮਾ ਆਇਆ ਗਰਡ ਪੰਛੀ ਤੇ ਬਹਿ ਕੇ, ਉਹਦੀ ਮਰਜ਼ੀ ਹੈ ਚਾਹੇ ਨੀਲੇ ਘੋੜੇ ਤੇ ਅਸਵਾਰ ਹੋ ਜਾਏ, ਚਾਹੇ ਸੱਪ ਕੋਲੋਂ ਸੇਵਾ ਕਰਵਾ ਲਵੇ, ਚਾਹੇ ਗਰੜ ਪੰਛੀ ਕੋਲੋਂ ਕਰਵਾ ਲਵੇ, ਚਾਹੇ ਬਾਜਾਂ ਕੋਲੋਂ ਕਰਵਾ ਲਵੇ, ਇਹ ਉਹਦੀ ਮਰਜ਼ੀ ਹੈ। ਅੱਜ ਗਰੜ ਪੰਛੀ ਤੇ ਭਗਵਾਨ ਪਰਮੇਸ਼ਰ ਚੜ ਕੇ ਆ ਰਿਹਾ, ਬਾਣੀ ਦਾ ਫਰਮਾਨ ਹੈ। ਗਰੜ ਚੜੇ ਗੋਬਿੰਦ ਆਏ ਲਾ, ਆਪਣੇ ਭਗਤ ਪਰ ਕੀ ਪ੍ਰਤਪਾਲ, ਗਰੜ ਚੜੇ ਆਏ ਗੋਪਾਲ। ਆ ਗਏ ਨੇ ਪ੍ਰਭੂ ਜੀ ਤੇ ਦਿਸ ਰਹੇ ਸਿਰਫ ਨਾਮਦੇਵ ਸਾਹਿਬ ਨੂੰ, ਬਾਕੀਆਂ ਨੂੰ ਨਹੀਂ। ਤੇ ਨਾਮਦੇਵ ਸਾਹਿਬ ਨੂੰ ਕਹਿੰਦੇ ਆ ਪ੍ਰਭੂ ਜੀ ਕਹੇ ਤਾਂ ਧਰਨ ਇਕੁੱਡੀ ਕਰੋ, ਧਰਤੀ ਪੁੱਠੀ ਕਰ ਦੇਵਾਂ ਜਿਸ ਧਰਤੀ ਤੇ ਮੇਰੇ ਪਿਆਰੇ ਭਗਤਾਂ ਨੂੰ ਦੁੱਖ ਦਿੱਤਾ ਜਾਂਦਾ। ਕਹੇ ਤਾਂ ਲੇਕਰ ਉੱਪਰ ਧਰੋ, ਜੇ ਆਖੇ ਤੇ ਧਰਤੀ ਨੂੰ ਹੱਥ ਵਿੱਚ ਫੜ ਕੇ ਇਹ ਬਾਦਸ਼ਾਹ ਦੇ ਸਿਰ ਤੇ ਉੱਤੇ ਰੱਖ ਦੇਵਾਂ, ਇਹਨੂੰ ਥੱਲੇ ਮਿੱਧ ਦੇਵਾਂ। ਕਹੇ ਤਾਂ ਲੇਕਰ ਉੱਪਰ ਧਰੋ, ਕਹੇ ਤਾਂ ਮੂਈ ਗਊ ਦੇਉ ਜੀ ਆਏ, ਸਭ ਕੋ ਦੇਖੈ ਪਤੀ ਆਏ। ਨਾਮਦੇਵ ਤੂੰ ਫੈਸਲਾ ਦੱਸ ਹੁਣ, ਜੇ ਆਖੇ ਤੇ ਮਰੀ ਗਊ ਹੀ ਜਿਉਂਦੀ ਕਰ ਦਿੰਦੇ ਆ ਤੇ ਸਾਰੇ ਲੋਕ ਪਤੀਆਵਾ ਲੈ ਲੈਣਗੇ ਕਿ ਰੱਬ ਦਾ ਭਗਤ ਸਭ ਕੁਛ ਕਰ ਸਕਦਾ, ਤੂੰ ਦੱਸ ਕੀ ਹੋਣਾ ਚਾਹੀਦਾ। ਉੱਥੇ ਅੱਗੇ ਬਾਣੀ ਵਿੱਚ ਬਚਨ ਆਉਂਦਾ, ਨਾਮਾ ਪ੍ਰਣਵੈ ਸੇਲ ਮਸੇਲ, ਨਾਮਾ ਬੇਨਤੀ ਕਰਦਾ ਤੇ ਸੈਨ ਤੋਂ ਸੈਨਤੀ ਗੱਲਾਂ ਹੋ ਰਹੀਆਂ, ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਕਿ ਕੌਣ ਬੋਲਦਾ ਤੇ ਕੌਣ ਆਇਆ। ਨਾਮਾ ਪ੍ਰਣਵੈ ਸੇਲ ਮਸੇਲ, ਗਊ ਦੁਹਾਈ ਬਸ਼ਰਾ ਮੇਲ। ਕਹਿੰਦੇ ਨੇ ਨਾਮਦੇਵ ਸਾਹਿਬ, ਪ੍ਰਭੂ ਜੀ ਜੇ ਆ ਹੀ ਗਏ ਜੇ ਕਿਸੇ ਦਾ ਨੁਕਸਾਨ ਕੀ ਕਰਨਾ, ਗਊ ਹੀ ਜਿਉਂਦੀ ਕਰ ਦਿਓ, ਇਹਦਾ ਵੱਛੜਾ ਵੀ ਹਾਲੇ ਜਿਉਂਦਾ, ਉਹ ਹਾਲੇ ਘਾਹ ਖਾਣ ਜੋਗਾ ਨਹੀਂ ਹੋਇਆ, ਉਹ ਵੀ ਦੁੱਧ ਪੀਏਗਾ, ਉਹ ਵੀ ਬਚ ਜਾਏਗਾ। ਤੇ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਜੀ ਨੇ ਸ਼ਕਤੀ ਵਰਤਾ ਕੇ ਉਹ ਮਰੀ ਹੋਈ ਗਊ। ਦੇਖੋ ਇਹ ਇਤਿਹਾਸਕ ਸਬੂਤ ਨੇ ਕਿ 7 ਘੜੀਆਂ ਤਾਂ ਨਾਮਦੇਵ ਸਾਹਿਬ ਨੂੰ ਟਾਈਮ ਮਿਲਿਆ, ਉਸ ਤੋਂ ਪਹਿਲਾਂ ਦੀ ਗਊ ਮਰੀ ਹੋਏਗੀ। ਤਦ ਤੱਕ ਪਸ਼ੂ ਦੀ ਜ਼ੁਬਾਨ ਬਾਹਰ ਨਿਕਲ ਆਉਂਦੀ ਹੈ ਔਰ ਖੂਨ ਸੁੱਕ ਜਾਂਦਾ ਹੈ, ਹੱਡ ਆਕੜ ਜਾਂਦੇ ਨੇ, ਪਰ ਗੁਰਬਾਣੀ ਦੇ ਵਿੱਚ ਫੁਰਮਾਨ ਆਉਂਦਾ ਕਿ ਉਹ ਗਊ ਜਿਉਂਦੀ ਹੋ ਗਈ ਹੈ। ਔਰ ਇਕੱਲੀ ਜਿਉਂਦੀ ਹੀ ਨਹੀਂ ਹੋਈ, ਉਹ ਜਿਉਂਦੀ ਹੋਣ ਤੋਂ ਬਾਅਦ ਉਹਦੇ ਬੱਛੜੇ ਨੇ ਆ ਕੇ ਦੁੱਧ ਪੀਤਾ ਔਰ ਉਹਨੇ ਦੁੱਧ ਹੋਰ ਉਤਾਰ ਦਿੱਤਾ। ਬੱਛਾ ਰੱਜ ਗਿਆ, ਰੱਜ ਜਾਣ ਤੋਂ ਬਾਅਦ ਦੁੱਧ ਚੋਇਆ ਗਿਆ ਔਰ ਚੋਣ ਦੇ ਬਾਵਜੂਦ ਇੱਕ ਮਟਕੀ ਸੀ ਦੁੱਧ ਦੀ, ਉਹ ਭਰ ਗਈ ਹੈ। ਗੁਰਬਾਣੀ ਵਿੱਚ ਫੁਰਮਾਨ ਆਉਂਦਾ, ਦੁੱਧੇ ਦੋਹੇ ਮਟਕੀ ਜਬ ਭਰੀ ਲੇ ਬਾਦਸ਼ਾਹ ਕੇ ਆਗੇ ਧਰੀ। ਜਦੋਂ ਸਿਪਾਹੀਆਂ ਨੇ ਉਹਦਿਆਂ ਅਹਿਲਕਾਰਾਂ ਨੇ ਦੇਖਿਆ ਵੀ ਇਹ ਕੀ ਬਣ ਗਿਆ ਤੇ ਮਨ ਵਿੱਚ ਰਾਜੇ ਦੇ ਪ੍ਰਤੀ ਘਿਰਣਾ ਆ ਗਈ ਤੇ ਨਾਮਦੇਵ ਸਾਹਿਬ ਦੇ ਪ੍ਰਤੀ ਹਮਦਰਦੀ ਆ ਗਈ ਤੇ ਉਹਨਾਂ ਨੇ ਮਟਕੀ ਦੁੱਧ ਦੀ ਭਰ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ। ਕਹਿੰਦੇ ਲੈ ਬਾਦਸ਼ਾਹ, ਉਹਨੇ ਭਗਤ ਨੇ ਗਊ ਜਿਉਂਦੀ ਕਰ ਦਿੱਤੀ, ਉਹਨੇ ਦੁੱਧ ਵੀ ਦੇ ਦਿੱਤਾ, ਇਹ ਦੁੱਧ ਦੀ ਮਟਕੀ ਹੈ। ਦੁੱਧ ਇਹ ਦੋਹੇ ਮਟਕੀ ਜਬ ਭਰੀ ਲੇ ਬਾਦਸ਼ਾਹ ਕੇ ਆਗੇ ਧਰੀ। ਪਰ ਬਾਦਸ਼ਾਹ ਉਸ ਵੇਲੇ ਸੌਰੀ ਫੀਲ ਨਾ ਕਰ ਸਕਿਆ, ਕਰਮਾਂ ਦਾ ਮਾੜਾ ਸੀ, ਜਾ ਕੇ ਆਪਣੇ ਮਹਿਲ ਚ ਜਾ ਕੇ ਸੌਣ ਲੱਗਾ ਬੜੇ ਆਰਾਮ ਨਾਲ। ਹੁਣ ਜਿਸ ਪਰਮਾਤਮਾ ਦੇ ਭਗਤ ਨੂੰ ਦੁੱਖ ਦਿੱਤਾ ਸੀ ਉਹ ਕਿਵੇਂ ਉਹਨੂੰ ਸੌਣ ਦੇ ਸਕਦਾ ਸੀ? ਉਸੇ ਵੇਲੇ ਉਹਦੇ ਪੇਟ ਦੇ ਵਿੱਚ ਸੂਲ ਵਰਗੀ ਸਖਤ ਦਰਦ ਸ਼ੁਰੂ ਹੋ ਗਈ ਤੇ ਉੱਥੇ ਬਾਣੀ ਵਿੱਚ ਅੱਗੇ ਫਰਮਾਨ ਆਉਂਦਾ, ਬਾਦਸ਼ਾਹ ਮਹਿਲ ਮਹਿ ਜਾਏ ਔ ਘੱਟ ਕੀ ਘੱਟ ਲਾਗੀ ਆਏ। ਐਸੀ ਔਖੀ ਘੜੀ ਦੇ ਉਹਦੇ ਤੇ ਆ ਗਈ। ਆਪਣੇ ਮੁੱਲਾਂ ਤੇ ਕਾਜ਼ੀਆਂ ਨੂੰ ਬੁਲਾ ਕੇ ਕਹਿੰਦਾ, ਜਾਓ ਉਸ ਭਗਤ ਨੂੰ ਨਾਮਦੇਵ ਨੂੰ ਆਖੋ ਭਈ ਮੈਨੂੰ ਮਾਫ ਕਰ ਦੇ, ਤੂੰ ਤੇ ਮਰੀ ਗਊ ਵੀ ਜਵਾਲ ਦਿੱਤੀ, ਮੈਨੂੰ ਆਪਣੀ ਗਊ ਸਮਝ ਕੇ ਮੈਨੂੰ ਵੀ ਰਾਜੀ ਕਰ ਦੇ। ਹੁਣ ਉਹਦੇ ਕਾਜ਼ੀ ਤੇ ਮੁੱਲਾਂ ਬਾਦਸ਼ਾਹ ਬਿਨ ਤੁਗਲਕ ਵੱਲੋਂ ਆ ਕੇ ਨਾਮਦੇਵ ਸਾਹਿਬ ਅੱਗੇ ਬੇਨਤੀਆਂ ਕਰਦੇ ਆ, ਕਾਜ਼ੀ ਮੁੱਲਾਂ ਬਿਨਤੀ ਫੁਰਮਾਏ ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਅੱਗਿਓਂ ਬਾਦਸ਼ਾਹ ਦਾ ਜਦੋਂ ਸੁਨੇਹਾ ਆਇਆ, ਨਾਮਦੇਵ ਸਾਹਿਬ ਜੀ ਪਤਾ ਕੀ ਕਹਿੰਦੇ ਆ? ਨਾਮਦੇਵ ਸਾਹਿਬ ਕਹਿੰਦੇ ਆ, ਬਾਦਸ਼ਾਹ ਨਾਮਾ ਕਹਿ ਸੁਣੋ ਬਾਦਸ਼ਾਹ, ਇਹ ਕਿਸ ਪਤੀਆ ਮੁਜੈ ਦਿਖਾਏ, ਇਹ ਏਡਾ ਵੱਡਾ ਪ੍ਰਤਾਵਾ ਜਿਹੜਾ ਹੈ ਤੇਰਾ ਲਿਆ ਹੈ, ਇਹਦੇ ਤੋਂ ਘੱਟੋ ਘੱਟ ਤੂੰ ਇਹੋ ਹੀ ਸਿੱਖਿਆ ਲੈ ਲੈ ਕਿ ਅਗਾਂਹ ਤੋਂ ਇਸ ਤਰ੍ਹਾਂ ਦੀਆਂ ਵਧੀਕੀਆਂ ਨਾ ਕਰ ਜਨਤਾ ਦੇ ਉੱਤੇ, ਪਬਲਿਕ ਦੇ ਉੱਤੇ। ਇਹ ਕਿਸ ਪਤੀਆ ਮੁਜੈ ਦਿਖਾਏ, ਇਸ ਪਤੀਆ ਕਾ ਇਹ ਪ੍ਰਵਾਨ, ਸਾਚ ਸੀਲ ਚੱਲ ਹੋ ਸੁਲਤਾਨ, ਤੋ ਹੋਇਆ ਕਿ ਨਾਮਦੇਵ ਸਭ ਰਹੇ ਉਹ ਸਮਾਏ, ਮਿਲ ਹਿੰਦੂ ਸਭ ਨਾਮੇ ਪਹਿ ਜਾਏ। ਉਹ ਸੰਗਤ ਫਿਰ ਆਈ ਜਿਹੜੇ ਪਹਿਲਾਂ ਤਿਆਰੀ ਕਰਵਾਉਂਦੇ ਕਰਦੇ ਸੀਗੇ ਛਡਾਉਣ ਦੇ ਵਾਸਤੇ, ਉਹ ਆ ਕੇ ਫਿਰ ਜਦੋਂ ਬੈਠ ਕੇ ਗੱਲਾਂ ਕਰਦੇ ਕਹਿੰਦੇ, ਜੋ ਅਬ ਕੀ ਬਾਰ ਨਾ ਜੀਵੈ ਗਾਏ ਤਾਂ ਉਹ ਨਾਮਦੇਵ ਕਾ ਪਤੀਆ ਜਾਏ। ਕਹਿੰਦੇ ਅਸੀਂ ਬੜੇ ਡਰਦੇ ਸਾਂ ਜੇ ਗਊ ਜਿਉਂਦੀ ਨਾ ਹੋਈ ਤੇ ਨਾਮਦੇਵ ਸਾਹਿਬ ਜੀ ਦਾ ਨੁਕਸਾਨ ਕਰੇਗਾ ਬਾਦਸ਼ਾਹ। ਜਬ ਅਬ ਕੀ ਬਾਰ ਨਾ ਜੀਵੈ ਗਾਏ ਤਾਂ ਨਾਮਦੇਵ ਕਾ ਪਤੀਆ ਜਾਏ, ਨਾਮੇ ਕੀ ਕੀਰਤ ਰਹੀ ਸੰਸਾਰ, ਭਗਤ ਜਨਾਂ ਲਈ ਉਧਰਿਆ ਪਾਰ, ਸਗਲ ਕਲੇਸ਼ ਨਿੰਦਕ ਭਇਆ ਖੇਦ, ਨਾਮੇ ਨਾਰਾਇਣ ਨਾਹੀ ਭੇਦ। ਇਹ ਸਤਿਗੁਰੂ ਦੀ ਬਾਣੀ ਵਿੱਚ 28 ਬੰਦ ਨੇ, ਇਸ ਸ਼ਬਦ ਦੇ 28 ਬੰਦ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਆਪਾਂ ਸਾਂਝੇ ਕੀਤੇ ਹੈ। ਅਖੀਰ ਤੇ ਆਇਆ ਕਿ ਸਗਲ ਕਲੇਸ਼ ਨਿੰਦਕ ਭਇਆ ਖੇਦ, ਨਾਮੇ ਨਾਰਾਇਣ ਨਾਹੀ ਭੇਦ। ਭਗਤ ਨਾਮਦੇਵ ਸਾਹਿਬ ਜੀ ਦੇ ਜੀਵਨ ਦੇ ਬੇਅੰਤ ਕੌਤਕ, ਬੇਅੰਤ ਪ੍ਰਸੰਗ ਔਰ ਅਨੰਤ ਵਾਰ ਭਗਤ ਜੀ ਨੂੰ ਪਰਮਾਤਮਾ ਦੇ ਸਾਖਸ਼ਾਤ ਰੂਪ ਦੇ ਵਿੱਚ ਦਰਸ਼ਨ ਹੋਏ। ਪਰ ਸਤਿਗੁਰੂ ਤਾਂ ਫਰਮਾਉਂਦੇ ਨੇ ਕਿ ਨਾਮਦੇਵ ਹਰ ਜੀਓ ਬਸ ਇਹ ਸੰਗ। ਅਖੀਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਘੁਮਾਣ ਨਗਰ ਹੈ ਸਾਧ ਸੰਗਤ ਜੀ, ਉੱਥੇ ਆ ਕੇ ਭਗਤ ਨਾਮਦੇਵ ਸਾਹਿਬ ਜੀ ਨੇ ਆਪਣਾ 5 ਭੂਤਕ ਸਰੀਰ ਤਿਆਗਿਆ। ਸੰਨ 1604 ਈਸਵੀ ਵਿੱਚ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਜਦ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂ ਭਗਤ ਨਾਮਦੇਵ ਸਾਹਿਬ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ। ਅੱਜ ਜਦ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਉਂਦੇ ਹਾਂ, ਨਾਲ ਹੀ ਆਪਾਂ ਭਗਤ ਨਾਮਦੇਵ ਜੀ ਨੂੰ ਵੀ ਮੱਥਾ ਟੇਕਦੇ ਹਾਂ। ਭਗਤ ਨਾਮਦੇਵ ਜੀ ਦੇ ਅੱਜ ਪ੍ਰਕਾਸ਼ ਦਿਹਾੜੇ ਤੇ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਸ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਤੁਸੀਂ